ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੇਤਾ ਜੁਗ ਆਇਆ ਅੰਤਰ ਜੋਰ ਪਾਇਆ, ਜਤ ਸੰਜਮ ਕਰਮ ਕਮਾਏ ਜੀਉ। ਪਗ ਚੌਥਾ ਖਿਸਿਆ ਤ੍ਰੈ ਪਗ ਟਿਕਿਆ, ਮਨ ਹਿਰਦੈ ਕ੍ਰੋਧ ਜਲਾਏ ਜੀਉ। ਮਨ ਹਿਰਦੈ ਕ੍ਰੋਧ ਮਹਾਂ ਬਿਸਲੋਧ, ਨਿਰਪਤਾ ਵਹਿ ਲੜ ਦੁਖ ਪਾਇਆ। ਅੰਤਰ ਮਮਤਾ ਰੋਗ ਲਗਾਨਾ, ਹਉਮੈ ਅਹੰਕਾਰ ਵਧਾਇਆ। ਹਰ ਹਰ ਕਿਰਪਾ ਧਾਰੀ ਮੇਰਾ ਠਾਕੁਰ, ਬਿਖ ਗੁਰਮਤ ਹਰ ਨਾਮ ਲਹਿ ਜਾਏ ਜੀਉ। ਤੇਤਾ ਜੁਗ ਆਇਆ ਅੰਤਰ ਜੋਰ ਪਾਇਆ, ਜਤ ਸੰਜਮ ਕਰਮ ਕਮਾਏ ਜੀਉ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਦੀਨ ਦੁਨੀਆਂ ਦੇ ਪਾਤਸ਼ਾਹ ਅਕਾਲ ਪੁਰਖ ਦੇ ਪ੍ਰਤੱਖ ਸਰੂਪ ਗੁਰਤਾ ਗੱਦੀ ਤੇ ਵਿਰਾਜਮਾਨ ਸਿੱਖ ਜਗਤ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਆਪ ਜੀ ਦੇ ਸਥਾਨ ਸੋ ਘਰ ਵਿਖੇ ਚੱਲ ਰਹੀ ਲੜੀਵਾਰ ਕਥਾ ਵਿਚ ਅੰਗ 445 ਉਪਰ ਜੋ ਗਰੀਬ ਨਿਵਾਜ ਸਤਿਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਚਾਰ ਯੁਗਾਂ ਦਾ ਵਰਣਨ ਕੀਤਾ ਹੈ, ਉਸ ਦੇ ਵਿਚ ਅੱਜ ਆਪਾਂ ਵਿਚਾਰ ਕਰਨੀ ਹੈ, ਕਿਉਂਕਿ ਇਹ ਚਾਰ ਯੁਗ ਹਨ। ਔਰ ਪੁਰਾਤਨ ਇੱਕ ਵਿਚਾਰ ਹੈ ਕਿ ਧਰਤੀ ਨੂੰ ਕਹਿੰਦੇ ਕਿਸੇ ਚਿੱਟੇ ਬਲਦ ਨੇ ਆਪਣੇ ਸਿੰਘਾਂ ਤੇ ਸਿਰ ਤੇ ਚੁੱਕਿਆ ਹੋਇਆ ਹੈ। ਤਾਂ ਗੁਰੂ ਸਾਹਿਬ ਨੇ ਉਸ ਗੱਲ ਦਾ ਜਿਹੜਾ ਜੋ ਵਿਚਾਰ ਦਿੱਤੀ ਗਈ ਸੀ, ਮਹਾਰਾਜ ਨੇ ਕਿਹਾ ਉਹ ਬਲਦ ਕੋਈ ਫਿਜ਼ੀਕਲੀ ਸਰੀਰਕ ਤੌਰ ਤੇ ਧਰਤੀ ਦੇ ਥੱਲੇ ਨਹੀਂ ਖੜਾ ਹੋਇਆ, ਉਹ ਅਸਲ ਵਿਚ ਧੌਲ ਧਰਮ ਹੈ। ਧਰਮ ਨੇ ਇਸ ਸਾਰੇ ਕੁਝ ਨੂੰ ਚੁੱਕਿਆ ਹੋਇਆ, ਔਰ ਧਰਮ ਨੇ ਹੀ ਮਨੁੱਖ ਦੀ ਸਰੀਰ ਰੂਪੀ ਅੰਤਿਸ਼ਕਰਨ ਰੂਪੀ ਜ਼ਮੀਰ ਰੂਪੀ ਧਰਤੀ ਨੂੰ ਧਰਮ ਨੇ ਆਪਣੇ ਸਿਰ ਤੇ ਚੁੱਕਿਆ ਹੋਇਆ। ਫਿਰ ਉਸ ਧਰਮ ਦੇ ਜਿਹੜੇ ਅੰਗ ਨੇ ਉਹ ਕੀ ਹਨ? ਬਹੁਤ ਸਾਰੇ ਅੰਗ ਨੇ, ਪਰ ਉਪਕਾਰ, ਦਇਆ, ਸੰਤੋਖ, ਧੀਰਜ, ਨਿਮਰਤਾ, ਪਰਮਾਤਮਾ ਦਾ ਸਿਮਰਨ ਕਰਨਾ, ਦੂਜੇ ਦਾ ਭਲਾ ਕਰਨਾ, ਨਸ਼ਾ ਨਹੀਂ ਕਰਨਾ, ਝੂਠ ਨਹੀਂ ਬੋਲਣਾ, ਸੱਚ ਬੋਲਣਾ, ਨਿਤਨੇਮ ਕਰਨਾ, ਬਾਣੀ ਪੜ੍ਹਨੀ, ਸਿਮਰਨ ਕਰਨਾ, ਮਨ ਦੇ ਵਿਚ ਧੀਰਜ ਰੱਖਣੀ, ਇਹ ਸਾਰੇ ਉਸ ਧਰਮ ਧੌਲ ਦੇ ਅੰਗ ਹਨ, ਇਹ ਉਹਦੀਆਂ ਲੱਤਾਂ ਪੈਰ ਹਨ। ਮਹਾਰਾਜ ਨੇ ਇੱਥੇ ਚਾਰ ਪੈਰਾਂ ਦਾ ਜ਼ਿਕਰ ਕੀਤਾ ਹੈ। ਤਾਂ ਸਤਿਯੁਗ ਦੇ ਵਿਚ ਚਾਰੇ ਪੈਰ ਸਾਬਤ ਸਨ, ਸਾਰੇ ਗੁਣ ਧਰਮ ਦੇ ਮਨੁੱਖ ਦੇ ਹਿਰਦੇ ਵਿਚ ਪੂਰੇ ਸਨ। ਮਨੁੱਖ ਸੰਤੋਖੀ ਸੀ, ਰੁੱਖਾਂ ਦੇ ਥੱਲੇ ਗੁਜ਼ਾਰਾ ਕਰ ਲੈਂਦਾ ਸੀ, ਅੰਦਰ ਤ੍ਰਿਸ਼ਨਾ ਨਹੀਂ ਸੀ ਜਾਗੀ, ਔਰ ਖਾਣਾ ਪੀਣਾ ਜਿਹੜਾ ਸਾਦਾ ਸੀ, ਅੱਗ ਨਹੀਂ ਸੀ ਬਾਲਦਾ, ਕੱਚਾ ਭੋਜਨ ਖਾ ਲੈਣਾ, ਤੇ ਸਾਦੇ ਜਿਹੜੇ ਵਸਤਰ ਸਨ ਬਿਲਕੁਲ ਉਹ ਪੱਤਿਆਂ ਦੇ ਨਾਲ ਸਰੀਰ ਢੱਕ ਲੈਣਾ, ਇਸ ਤਰ੍ਹਾਂ ਦੀ ਜ਼ਿੰਦਗੀ ਸੀ ਜਿਹਦੇ ਵਿਚ ਕੋਈ ਪਾਪ ਪੁੰਨ ਦੀ ਗੱਲ ਨਹੀਂ ਸੀ ਚੱਲਦੀ, ਬਿਲਕੁਲ ਸਾਦੇ ਲੋਕ ਸਨ। ਪਰ ਜਦੋਂ ਸਤਿਯੁਗ ਨਿਕਲ ਗਿਆ ਫਿਰ ਤ੍ਰੇਤਾ ਆਇਆ, ਤ੍ਰੇਤੇ ਦੇ ਵਿਚ ਕੀ ਹੋਇਆ? ਧਰਮ ਦਾ ਇਕ ਪੈਰ ਜਿਹੜਾ ਸੀ ਉਹ ਸਾਧ ਸੰਗਤ ਜੀ ਜਿਹੜਾ ਸੀ ਕਮਜ਼ੋਰ ਪੈ ਗਿਆ। ਉਹ ਕਿਹੜਾ ਧਰਮ, ਉਹ ਕਿਹੜਾ ਸਾਧ ਸੰਗਤ ਜੀ ਪੈਰ ਸੀ? ਉਹ ਸੀ ਨਿਮਰਤਾ। ਨਿਮਰਤਾ ਦਾ ਜਿਹੜਾ ਪੈਰ ਸੀ ਕਮਜ਼ੋਰ ਪੈ ਗਿਆ ਤੇ ਤਿੰਨ ਪੈਰ ਰਹਿ ਗਏ। ਕ੍ਰੋਧ ਆ ਗਿਆ ਨਿਮਰਤਾ ਦੀ ਥਾਂ ਤੇ, ਹਠ ਆ ਗਿਆ, ਜ਼ੋਰ ਆ ਗਿਆ, ਹੈਂਕੜਬਾਜ਼ੀ ਆ ਗਈ, ਹੰਕਾਰ ਆ ਗਿਆ। ਉਸ ਤੇਤੇ ਯੁਗ ਦਾ ਜ਼ਿਕਰ ਗੁਰੂ ਸਾਹਿਬ ਕਰਦੇ ਹਨ।
ਤੇਤਾ ਯੁਗ ਆਇਆ ਅੰਤਰ ਜੋਰ ਪਾਇਆ, ਜਤ ਸੰਜਮ ਕਰਮ ਕਮਾਏ ਜੀਉ।
ਤੇਤਾ ਮੈਨੇ ਤਿੰਨ, ਤੀਸਰਾ ਯੁਗ ਆਇਆ ਤਾਂ ਕੀ ਜਿਹਦੇ ਜੀਵਨ ਵਿਚ ਤੇਤਾ ਯੁਗ ਤ੍ਰੇਤਾ ਯੁਗ ਦਾ ਪ੍ਰਭਾਵ ਕੀ ਹੈ? ਪ੍ਰਭਾਵ ਹੈ ਅੰਤਰ ਜ਼ੋਰ ਪਾਇਆ, ਹਰ ਇੱਕ ਚੀਜ਼ ਦੇ ਉੱਤੇ ਜ਼ੋਰ ਪਾ ਕੇ ਰੱਖਣਾ। ਜ਼ੋਰ ਪਾਉਣਾ ਕੀ ਹੈ? ਜੋ ਕਹਿਣਾ ਉਹ ਮਨਾਉਣਾ, ਮੰਨਣਾ ਨਹੀਂ ਮਨਾਉਣਾ ਹੈ। ਇਹ ਬਿਰਤੀ ਹੈ ਅੰਦਰ ਦੀ, ਜਿਹੜੀ ਨਾਮ ਨੂੰ ਅੰਦਰੋਂ ਅੰਦਰ ਟਿਕਣ ਨਹੀਂ ਦਿੰਦੀ, ਅੰਦਰ ਨੂੰ ਸਖ਼ਤ ਰੱਖਦੀ ਹੈ, ਅੰਦਰ ਨੂੰ ਪਥਰੀਲਾ ਰੱਖਦੀ ਹੈ, ਅੰਦਰ ਨੂੰ ਨਰਮ ਨਹੀਂ ਹੋਣ ਦਿੰਦੀ। ਤੇ ਜਿੰਨਾ ਚਿਰ ਅੰਦਰ ਨਰਮ ਨਹੀਂ ਹੁੰਦਾ ਉਨਾ ਚਿਰ ਨਾਮ ਅੰਦਰ ਨਹੀਂ ਟਿਕਦਾ। ਇਸ ਕਰਕੇ ਤ੍ਰੇਤੇ ਦੇ ਵਿਚ ਜਿਹੜਾ ਮਨੁੱਖ ਜਿਉਂਦਾ ਹੈ ਉਹਦੇ ਵਿਚ ਜ਼ੋਰ ਹੈ, ਹੱਠ ਹੈ, ਹੱਠ ਰੱਖਣਾ। ਅੱਜ ਵੀ ਆਪਣੇ ਸਮਾਜ ਵਿਚ ਤੁਸੀਂ ਵੇਖੋ ਤ੍ਰੇਤਾ ਪ੍ਰਧਾਨ ਹੈ। ਕਿਹਦੇ ਕਰਕੇ ਪ੍ਰਧਾਨ ਹੈ? ਹਠੀ ਹੈ ਹਰ ਇਕ। ਜਿਹੜਾ ਝਗੜਾ ਚੱਲ ਰਿਹਾ ਸੰਸਾਰ ਦੇ ਵਿਚ, ਘਰਾਂ ਤੋਂ ਵੇਖ ਲੋ, ਸ਼ੁਰੂ ਤੋਂ ਵੇਖ ਲੋ, ਛੋਟੇ ਪੱਧਰ ਤੇ ਵੇਖ ਲੋ, ਪਤੀ ਪਤਨੀ ਦਾ ਝਗੜਾ, ਉਹਦੇ ਤਹਿ ਵਿਚ ਜਾਓ ਕੀ ਹੈ? ਉਹਦੇ ਵਿਚ ਹੱਠ ਹੈ। ਹੱਠ ਇਹ ਹੈ ਇਕ ਦੂਜੇ ਨੂੰ ਕਹਿੰਦਾ ਮੈਂ ਮੰਨਣੀ ਨਹੀਂ ਤੇਰੀ, ਤੇਰੇ ਤੋਂ ਮਨਾਉਣੀ ਹੈ। ਅੱਗੇ ਚਲੋ ਪਿਓ ਪੁੱਤਰ ਦਾ ਝਗੜਾ ਇਸੇ ਗੱਲ ਤੇ ਚੱਲਦਾ। ਉਹ ਕਹਿੰਦਾ ਮੈਂ ਤੇਰੇ ਤੋਂ ਮਨਾਉਣੀ ਏ, ਮੈਂ ਮੰਨਣੀ ਨਹੀਂ। ਦੂਜਾ ਕਹਿੰਦਾ ਮੈਂ ਤੇਰੀ ਨਹੀਂ ਮੰਨਣੀ, ਮੈਂ ਤੈਨੂੰ ਮਨਾਉਣੀ। ਅੱਗੇ ਰਿਸ਼ਤੇਦਾਰਾਂ ਦੀਆਂ ਲੜਾਈਆਂ, ਝਗੜੇ, ਇਥੋਂ ਅੱਗੇ ਚਲੇ ਜਾਓ ਹੌਲੀ ਹੌਲੀ ਛੋਟੀਆਂ ਛੋਟੀਆਂ ਸੰਸਥਾਵਾਂ ਦੇ ਝਗੜੇ। ਉਹ ਕੀ ਹੈ? ਉਹਦੇ ਵਿਚ ਹਰ ਇਕ ਬੰਦਾ ਕਹਿੰਦਾ ਵੀ ਮੈਂ ਤੇਰੇ ਤੋਂ ਆਪਣੀ ਗੱਲ ਮਨਾਉਣੀ ਏ, ਮੈਂ ਤੇਰੀ ਨਹੀਂ ਮੰਨਣੀ। ਬਸ ਇਹਦੇ ਤੇ ਸਿਰ ਮਾਰ ਮਾਰ ਕੇ ਸਿੰਘ ਤੋੜੀ ਬੈਠੇ ਲੋਕ ਆਪੋ ਆਪਣੇ। ਅੱਗੇ ਵੱਡੀਆਂ ਵੱਡੀਆਂ ਸੰਸਥਾਵਾਂ ਵਿਚ ਚਲੇ ਜਾਓ, ਧਰਮਾਂ ਵਿਚ ਚਲੇ ਜਾਓ, ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਬਾਂਸ ਵਾਂਗੂ ਆਪਸ ਵਿਚ ਖੇਂਦੇ ਨੇ, ਚੰਗਿਆੜੇ ਲੱਗ ਨਿਕਲਦੇ ਨੇ। ਕਿਉਂ? ਤੇਤੇ ਯੁਗ ਦਾ ਪ੍ਰਭਾਵ ਹੈ। ਔਰ ਮਹਾਰਾਜ ਨੇ ਇਕ ਹੋਰ ਵੀ ਗੱਲ ਕਹੀ ਏ, ਕਹਿੰਦੇ ਤੇਤਾ ਯੁਗ ਆਇਆ ਅੰਤਰ ਜ਼ੋਰ ਪਾਇਆ, ਹਠੀ ਬੜੇ ਨੇ ਲੋਕ। ਪਰ ਨਾਲ ਇਕ ਹੋਰ ਵੀ ਗੱਲ ਹੈ, ਕਹਿੰਦੇ ਜਤ ਸੰਜਮ ਕਰਮ ਕਮਾਏ ਜੀਓ, ਮਰਿਆਦਾ ਵੀ ਰੱਖਦੇ ਨੇ। ਮਹਾਰਾਜ ਨੇ ਇਹ ਨਹੀਂ ਕਿਹਾ ਵੀ ਧਰਮੀ ਨਹੀਂ ਇਹਦੇ ਵਿਚ ਆਏ, ਬੜੇ ਬੜੇ ਸੰਜਮੀ ਤੇ ਜਤੀ ਜਿਹੜੇ ਕਾਮ ਵਾਸ਼ਨਾ ਵਿਚ ਨਹੀਂ ਜਾਂਦੇ, ਗ੍ਰਿਸਤੀ ਨਹੀਂ ਬਣੇ ਤੇ ਸੰਜਮੀ ਬਣ ਗਏ, ਯਾਨੀ ਕਿ ਆਸ਼ਰਮਾਂ ਵਿਚ ਡੇਰਿਆਂ ਵਿਚ ਰਹਿੰਦੇ ਨੇ, ਗ੍ਰਿਸਤੀ ਨਹੀਂ ਬਣੇ, ਵਿਆਹ ਸ਼ਾਦੀ ਨਹੀਂ ਕਰਾਇਆ, ਕਰਮ ਧਰਮ ਦੇ ਕਰਦੇ ਨੇ, ਸੰਜਮੀ ਰਹਿੰਦੇ ਨੇ, ਮਰਿਆਦਾ ਵੀ ਰਹਿੰਦੀ, ਜਤ ਵੀ ਹੈ। ਪਰ ਕਹਿੰਦੇ ਹੱਠੀ ਬੜੇ ਹੋ ਗਏ ਨੇ, ਕਿਉਂਕਿ ਜਤ ਜੇ ਸਿਮਰਨ ਨਹੀਂ, ਜੇ ਪ੍ਰੇਮ ਨਹੀਂ, ਤੇ ਜਤ ਤੇ ਮਰਿਆਦਾ ਮਨੁੱਖ ਨੂੰ ਹੱਠੀ ਬਣਾਉਂਦੀ ਏ, ਖਰਬਾ ਬਣਾਉਂਦੀ ਏ। ਇਸ ਕਰਕੇ ਬੜੇ ਬੜੇ ਜਪੀ ਤਪੀ ਤੁਸੀਂ ਕਈ ਵਾਰੀ ਵੇਖੋਗੇ, ਕਈਆਂ ਤੇ ਕਿਰਪਾ ਹੁੰਦੀ ਏ, ਤੇ ਕਈ ਤੁਸੀਂ ਵੇਖੋਗੇ ਇਸ ਤਰ੍ਹਾਂ ਘੂਰ ਕੇ ਬਹਿੰਦੇ ਨੇ ਜਿਵੇਂ ਪਤਾ ਨਹੀਂ ਕਿਹੜੇ ਜਨਮ ਦਾ ਵੈਰ ਏ ਉਹਨਾਂ ਨਾਲ ਸਾਡਾ। ਕਿਉਂ? ਅੰਦਰ ਜਤ ਸਤ ਤੇ ਹੈ, ਜਪ ਤਪ ਤੇ ਬੜਾ ਕਰਦੇ ਨੇ, ਪਰ ਤ੍ਰੇਤੇ ਦਾ ਪ੍ਰਭਾਵ ਹੈ ਹੱਠੀ ਨੇ ਉਨ੍ਹਾਂ ਦੇ ਅੰਦਰ। ਸਾਧ ਸੰਗਤ ਜੀ, ਇਕ ਹੰਕਾਰ ਦੀ ਬਿਰਤੀ ਹੈ, ਇਸ ਤਰ੍ਹਾਂ ਦੇ ਕਰਮ ਕਮਾਉਂਦੇ ਉਹ ਤ੍ਰੇਤੇ ਯੁਗ ਵਿਚ ਜਿਉਂਦੇ ਹਨ।
ਪੱਗ ਚੌਥਾ ਖਿਸਿਆ ਤ੍ਰੈ ਪੱਗ ਟਿਕਿਆ, ਮਨ ਹਿਰਦੈ ਕ੍ਰੋਧ ਜਲਾਏ ਜੀਓ।
ਪੱਗ ਚੌਥਾ ਖਿਸਿਆ, ਪੱਗ ਮੈਨੇ ਪੈਰ, ਚੌਥਾ ਪੈਰ ਖਿਸਿਆ, ਖਤਮ ਹੋ ਗਿਆ। ਕਿਹੜਾ? ਨਿਮਰਤਾ ਵਾਲਾ, ਨਿਮਰਤਾ ਦਾ ਪੈਰ ਜਿਹੜਾ ਸੀ ਖਤਮ ਹੋ ਗਿਆ। ਤ੍ਰੈ ਪੱਗ ਟਿਕਿਆ ਤੇ ਤਿੰਨ ਰਹਿ ਗਏ, ਤਿੰਨ ਇਕ ਸੰਤੋਖ ਦਾ, ਇਕ ਪਰਉਪਕਾਰ ਦਾ, ਤੇ ਸਾਧ ਸੰਗਤ ਜੀ ਇਹਦੇ ਨਾਲ ਧੀਰਜ ਦਾ। ਇਹ ਤਿੰਨ ਲੈ ਲਈਏ, ਭਾਵੇਂ ਕੋਈ ਵੀ ਨਾਂ ਰੱਖ ਲਓ, ਹੋਰ ਵੀ ਵਿਦਵਾਨਾਂ ਨੇ ਰੱਖੇ ਨੇ, ਗੱਲ ਇਕੋ ਹੀ ਹੈ। ਇਸ ਤਰ੍ਹਾਂ ਤਿੰਨ ਪੈਰ ਰਹਿ ਗਏ ਤੇ ਚੌਥਾ ਜਿਹੜਾ ਨਿਮਰਤਾ ਦਾ ਸੀ ਉਹ ਖਤਮ ਹੋ ਗਿਆ, ਤੇ ਅੰਦਰ ਹਠੀ ਕ੍ਰੋਧੀ ਹੋ ਗਿਆ। ਮਨ ਹਿਰਦਾ ਕ੍ਰੋਧ ਜਲਾਏ ਜੀ, ਉਹ ਸਾਰੇ ਕ੍ਰੋਧੀ ਹੋ ਕੇ ਫਿਰਦੇ ਨੇ, ਗੁੱਸੇ ਵਿਚ ਸੜਦੇ ਬਲਦੇ ਫਿਰਦੇ ਹਨ, ਧਰਮੀ ਕੀ ਤੇ ਸੰਸਾਰੀ ਕੀ, ਕ੍ਰੋਧ ਵਿਚ ਸੜਦੇ ਹਨ।
ਮਨ ਹਿਰਦਾ ਕ੍ਰੋਧ ਮਹਾ ਬਿਸਲੋਧ, ਨਿਰਪਤਾਵ ਹੈ ਲੜ ਦੁਖ ਪਾਇਆ।
ਮਨਾਂ ਦੇ ਵਿਚ ਗੁੱਸਾ ਹੀ ਬੜਾ, ਹਿਰਦੇ ਵਿਚ ਕ੍ਰੋਧ ਹੀ ਬੜਾ, ਤੇ ਮਹਾ ਬਿਸਲੋਧ, ਬਿਸ ਮੈਨੇ ਜ਼ਹਿਰ, ਲੋਧ ਮੈਨੇ ਘੋਲਣੀ, ਘੋਲਣੀ ਆਦਿਕ ਰੁੱਖ ਵੀ ਕਹਿੰਦੇ ਨੇ ਇਸ ਨੂੰ। ਇਸ ਤਰ੍ਹਾਂ ਜ਼ਹਿਰ ਦੇ ਰੁੱਖ ਬਣ ਗਏ ਨੇ, ਅੰਦਰ ਜ਼ਹਿਰ ਘੋਲਦੇ ਰਹਿੰਦੇ ਨੇ, ਈਰਖਾ ਕਰੀ ਜਾਂਦੇ ਨੇ ਇਕ ਦੂਜੇ ਦੇ ਨਾਲ, ਨਿਤਨੇਮੀ ਵੀ ਬੜੇ ਨੇ, ਜਪੀ ਤਪੀ ਵੀ ਬੜੇ ਨੇ, ਬਸ ਇਕ ਦੂਜੇ ਨੂੰ ਵੇਖ ਕੇ ਸਿਖਾਉਂਦਾ ਕੋਈ ਨਹੀਂ। ਬਸ ਜੇ ਤੇ ਆਪਣੇ ਤੋਂ ਥੱਲੇ ਹੋਏ ਫਿਰ ਤੇ ਕਹਿਣਗੇ ਜੀ ਸਾਡੇ ਵੀਰ ਜੀ ਨੇ, ਤੇ ਜੇ ਮਾੜੇ ਜੇ ਉਪਰ ਨੂੰ ਹੋ ਗਏ ਫਿਰ ਕਹਿੰਦੇ ਵੇਖ ਕੇ, ਇਹ ਦਿਸਣਾ ਨਹੀਂ ਚਾਹੀਦਾ ਬੰਦਾ ਕਿਸੇ ਥਾਂ ਤੇ। ਇਸ ਤਰ੍ਹਾਂ ਦੀ ਜ਼ਹਿਰ ਇਹ ਤ੍ਰੇਤੇ ਯੁਗ ਦਾ ਪ੍ਰਭਾਵ ਹੈ। ਮਨ ਹਿਰਦਾ ਕ੍ਰੋਧ ਮਹਾ ਬਿਸਲੋਧ ਤੇ ਨਿਰਪਤਾਵ ਹੈ, ਰਾਜੇ ਕੀ ਕਰਦੇ ਨੇ ਉਹ ਭੱਜਦੇ ਨੇ, ਲੜ ਦੁੱਖ ਪਾਇਆ ਉਹ ਵੀ ਲੜਦੇ ਰਹਿੰਦੇ, ਝਗੜਦੇ ਰਹਿੰਦੇ ਨੇ, ਲੜਾਈਆਂ ਝਗੜਿਆਂ ਦੇ ਵਿਚ ਰਾਜਸੀ ਗੱਦੀਆਂ ਕੁਰਸੀਆਂ ਪ੍ਰਾਪਤ ਕਰਨ ਵਾਸਤੇ ਸਭ ਕੁਝ ਵੇਚ ਵੱਟ ਦਿੰਦੇ ਹਨ।
ਅੰਤਰ ਮਮਤਾ ਰੋਗ ਲਗਾਨਾ ਹਮੈ ਅਹੰਕਾਰ ਵਧਾਇਆ।
ਇਸ ਤ੍ਰੇਤੇ ਦੇ ਪ੍ਰਭਾਵ ਥੱਲੇ ਅੰਦਰ ਮਮਤਾ ਅੱਤ ਦੀ ਮੈਂ, ਯਾਨੀ ਕਿ ਦੋ ਵਾਰੀ ਮੈਂ ਸ਼ਬਦ ਵਰਤਿਆ, ਗੂੜੀ ਮਮਤਾ ਗੂੜਾ ਮੋਹ ਸੰਸਾਰ ਦੇ ਰੋਗ ਲੱਗਾ ਹੋਇਆ ਪਦਾਰਥਾਂ ਦੇ ਨਾਲ ਅੰਦਰ ਹਉਮੈ ਹੰਕਾਰ ਨੂੰ ਵਧਾ ਲਿਆ ਹੈ ਜੀ।
ਹਰ ਹਰ ਕਿਰਪਾ ਧਾਰੀ ਮੇਰਾ ਠਾਕੁਰ, ਬਿਕ ਗੁਰਮਤ ਹਰ ਨਾਮ ਲਹਿ ਜਾਏ ਜੀਓ।
ਪਰ ਜਿਨ੍ਹਾਂ ਗੁਰੂ ਪਿਆਰਿਆਂ ਦੇ ਉੱਤੇ ਇਸ ਅਵਸਥਾ ਦੇ ਵਿਚ ਵੀ ਪੂਰੇ ਗੁਰੂ ਨੇ ਕਿਰਪਾ, ਪਰਮੇਸ਼ਰ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਧਾਰੀ ਹੈ, ਉਨ੍ਹਾਂ ਨੇ ਕਹਿਣ ਲੱਗੇ ਬਿਖ ਜਿਹੜੀ ਜ਼ਹਿਰ ਹੈ, ਜਿਹੜੀ ਇਹ ਸਾਰੀ ਜ਼ਹਿਰ ਕ੍ਰੋਧ ਦੀ ਹੈ, ਗੁਰੂ ਦੀ ਮਤ ਧਾਰਨ ਕਰਕੇ ਲੈ ਜਾਂਦੀ ਹੈ ਉਨ੍ਹਾਂ ਗੁਰਮੁਖ ਪਿਆਰਿਆਂ ਦੀ।
ਤੇਤਾ ਯੁਗ ਆਇਆ ਅੰਤਰ ਜੋਰ ਪਾਇਆ, ਜਤ ਸੰਜਮ ਕਰਮ ਕਮਾਏ ਜੀਓ।
ਇਸ ਤਰ੍ਹਾਂ ਤ੍ਰੇਤੇ ਵਿਚ ਸੰਜਮ ਜਤ ਆਦਿ ਕਰਕੇ ਕ੍ਰੋਧੀ ਹੋ ਰਹੇ ਹਨ, ਅੰਦਰੋਂ ਹਠੀ ਜੋਰ ਦੇ ਨਾਲ ਕ੍ਰੋਧੀ ਹਨ ਲੋਕ, ਇਸ ਤਰ੍ਹਾਂ ਕਰਮ ਕਮਾ ਰਹੇ ਹਨ।
ਯੁਗ ਦੁਆਪੁਰ ਆਇਆ ਭਰਮ ਭਰਮਾਇਆ, ਹਰ ਗੋਪੀ ਕਾਨ ਉਪਾਏ ਜੀਓ।
ਦੁਆਪਰ ਯੁਗ ਆਇਆ ਤੇ ਫਿਰ ਇਹ ਖੇਡ ਚੱਲ ਪਈ, ਭਰਮ ਪੈ ਗਿਆ, ਭਰਮ ਪੈ ਗਿਆ, ਧਰਮ ਦੇ ਵਿਚ ਭਰਮ ਆ ਗਿਆ, ਭਰਮ ਆ ਗਿਆ, ਨੱਚਣਾ ਟੱਪਣਾ ਧਰਮ ਆ ਗਿਆ, ਰਾਸਾਂ ਪਾਉਣੀਆਂ ਧਰਮ ਬਣ ਗਿਆ, ਭਰਮ ਵਿਚ ਪੈ ਗਿਆ ਲੋਕ, ਕਿਉਂਕਿ ਸਿਰਫ ਸੰਸਾਰ ਦੇ ਅਵਤਾਰਾਂ ਤੋਂ, ਸੰਸਾਰ ਦੀਆਂ ਚੀਜ਼ਾਂ ਮੰਗਣੀਆਂ, ਦੇਵੀ ਦੇਵਤਿਆਂ ਦੀ ਪੂਜਾ ਕਰਕੇ ਉਨ੍ਹਾਂ ਤੋਂ ਸੰਸਾਰ ਦੀਆਂ ਚੀਜ਼ਾਂ ਮੰਗਣੀਆਂ, ਕਦੀ ਲਕਸ਼ਮੀ ਦੀ ਪੂਜਾ ਕਰਨੀ, ਕਦੀ ਕਿਸੇ ਦੀ ਕਰਨੀ। ਪਰ ਗੋਪੀ ਕਾਣ ਉਪਾਏ ਜੀ, ਉਹ ਕਿਤੇ ਗੋਪੀ ਤੇ ਕਾਣ ਆਦਿਕ ਪੈਦਾ, ਇਸ ਤਰ੍ਹਾਂ ਦੀਆਂ ਬਿਰਤੀਆਂ ਪੈਦਾ ਹੋ ਗਈਆਂ ਹਨ ਲੋਕਾਂ ਦੇ ਵਿਚ, ਜਿਵੇਂ ਪੁਰਸ਼ ਇਸਤਰੀਆਂ ਦੇ ਨਾਚ ਆਦਿਕ ਹਨ।
ਤਪ ਤਪਨ ਤਪ ਹੈ ਜਗ ਪੁੰਨ ਆਰੰਭ ਹੈ, ਅਤ ਕਿਰਿਆ ਕਰਮ ਕਮਾਏ ਜੀਓ।
ਧਾਰਮਿਕ ਪੱਖ ਹੈ, ਧੂਣੀਆਂ ਲਾ ਕੇ ਤਪ ਵੀ ਬੜਾ ਕਰਦੇ ਨੇ ਔਰ ਜੱਗ ਆਦਿ ਕਰਦੇ ਨੇ, ਪੁੰਨ ਵੀ ਬੜਾ ਕਰਦੇ ਨੇ, ਪੁੰਨ ਦਾਨ ਵੀ ਬੜਾ ਕਰਦੇ ਨੇ, ਪਰ ਮੰਗਦੇ ਕੀ ਨੇ ਪੁੰਨ ਦਾਨ? ਤਪ ਕਰਕੇ ਦੇਵਤਿਆਂ ਤੋਂ ਵਰ ਮੰਗੀ ਜਾਂਦੇ ਨੇ ਤੇ ਜੱਗ ਕਰਕੇ, ਉਹ ਜੱਗ ਕਰਕੇ ਵੀ ਦੇਵਤਿਆਂ ਤੋਂ ਉਹ ਦਾਤਾ ਹੀ ਇਸ ਤਰ੍ਹਾਂ ਦੀਆਂ ਸੰਸਾਰ ਦੀਆਂ ਮੰਗਦੇ ਨੇ, ਮੈਨੂੰ ਆਹ ਮਿਲ ਜਾਏ, ਮੈਨੂੰ ਆਹ ਮਿਲ ਜਾਏ। ਸਾਰੇ ਪੁਰਾਣੇ ਜਿਹੜੇ ਜੱਗ ਹੁੰਦੇ ਸਨ ਉਨ੍ਹਾਂ ਦੇ ਵਿਚ ਵੇਖ ਲੋ ਕੀ ਮੰਗਿਆ ਗਿਆ ਤੇ ਪੁੰਨ ਕਾਹਦੇ ਵਾਸਤੇ ਕਰਦੇ ਨੇ, ਸ਼ੁਰੂ ਕਰਦੇ ਨੇ, ਪੁੰਨਾਂ ਦਾ ਕੰਮ ਸ਼ੁਰੂ ਹੋ ਗਿਆ। ਪੁੰਨ ਕਰਦੇ ਨੇ ਬਈ 10 ਰੁਪਏ ਦਿਓ ਤੇ ਲੱਖ ਮੰਗੋ, ਇਸ ਤਰ੍ਹਾਂ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਤਰ੍ਹਾਂ ਲੋਭ ਦੀ ਬਿਰਤੀ ਦੁਆਪਰ ਦੇ ਵਿਚ ਅੰਦਰੋਂ ਸੰਤੋਖ ਖਤਮ ਹੋ ਗਿਆ ਤੇ ਲੋਭ ਵਿਚ ਪ੍ਰਵਿਰਤ ਹੋ ਗਿਆ। ਸੰਸਾਰ ਤੇ ਅੱਤ ਦੇ ਕਿਰਿਆ ਕਰਮ ਕਮਾਉਂਦੇ ਨੇ, ਧਾਰਮਿਕ ਕੰਮ ਕਰਕੇ ਵੀ ਮੰਗਦੇ ਸੰਸਾਰ ਦੇ ਪਦਾਰਥ ਨੇ, ਨਾਮ ਕੋਈ ਨਹੀਂ ਮੰਗਦਾ ਜੀ।
ਕਿਰਿਆ ਕਰਮ ਕਮਾਇਆ, ਪੱਗ ਦੋਏ ਖਿਸਕਾਇਆ, ਦੋਏ ਪੱਗ ਟਿਕੈ ਟਿਕਾਏ ਜੀਓ।
ਇਸ ਤਰ੍ਹਾਂ ਕਿਰਿਆ ਕਰਮਾਂ ਦੇ ਵਿਚ ਸੰਸਾਰ ਭਰਮ ਗਿਆ ਦੁਆਪਰ ਦੇ ਅੰਦਰ, ਤੇ ਇਹਦੇ ਵਿਚ ਦੋ ਪੈਰ ਜਿਹੜੇ ਖਿਸਕਾਇਆ, ਖਿਸਕ ਗਏ ਧਰਮ ਦੇ, ਧਰਮ ਦਾ ਹੀ ਅੱਧੀ ਸ਼ਕਤੀ ਖਤਮ ਹੋ ਗਈ। ਦੂਜਾ ਪੈਰ ਕਿਹੜਾ ਸੀ? ਪਹਿਲਾਂ ਤੇ ਨਿਮਰਤਾ ਖਤਮ ਹੋਈ ਤੇ ਕ੍ਰੋਧ ਆ ਗਿਆ, ਤੇ ਹੁਣ ਜਦੋਂ ਦੁਆਪਰ ਆਇਆ ਇਹਦੇ ਅੰਦਰ ਸਾਧ ਸੰਗਤ ਜੀ ਸੰਤੋਖ ਦਾ ਪੈਰ ਜਿਹੜਾ ਸੀ ਉਹ ਪਰਾਂ ਹੋ ਗਿਆ ਤੇ ਉਹਦੀ ਥਾਂ ਤੇ ਆ ਗਈ ਤ੍ਰਿਸ਼ਨਾ, ਵੀ ਕਰੋ ਜੱਗ ਤੇ ਆ ਹੋਰ ਇਧਰ ਉਧਰ ਦੀਆਂ ਧਾਰਮਿਕ ਕਰਮ ਕਰਕੇ ਤੇ ਮੰਗਣਾ ਜੀ ਆਹ ਮਿਲ ਗਿਆ, ਜੀ ਆਹ ਮਿਲ ਗਿਆ। ਇਹ ਠੀਕ ਹੈ, ਮਨੁੱਖ ਨੂੰ ਸਰੀਰਕ ਤੌਰ ਤੇ ਸੰਸਾਰਕ ਲੋੜ ਹੈ, ਪਰ ਸੱਚੇ ਪਾਤਸ਼ਾਹ ਨੇ ਬਾਣੀ ਵਿਚ ਮੰਗਣ ਦੀ ਜਾਚ ਦੱਸੀ ਹੈ ਕਿ ਪਰਮੇਸ਼ਰ ਤੂੰ ਕੀ ਮੰਗਣਾ? ਕੱਲਾ ਪਦਾਰਥ ਨਹੀਂ ਮੰਗਣਾ, ਪਰਮਾਰਥ ਵੀ ਮੰਗਣਾ ਹੈ। ਇਸ ਕਰਕੇ ਦੋ ਪੈਰ ਜਿਹੜੇ ਨੇ ਉਹ ਖਿਸਕ ਹੈ ਤੇ ਉਥੇ ਹੁਣ ਤ੍ਰਿਸ਼ਨਾ ਨੇ ਆਣ ਮੱਲਿਆ ਹੈ।
ਮਹਾ ਜੁਦ ਜੋਧ ਬਹੁ ਕੀਨੇ, ਵਿਚ ਹੋਮੈ ਪਚੈ ਪਚਾਏ ਜੀਓ।
ਹੋਮੈ ਪ੍ਰਧਾਨ ਹੋ ਗਈ ਤੇ ਵੱਡੇ ਜਿਹੜੇ ਇਹ ਜਿਹੜੇ ਅਵਤਾਰ ਆਦਿ ਸਨ ਇਨ੍ਹਾਂ ਨੇ ਵੀ ਇਸ ਬਿਰਤੀ ਵਿਚ ਯੁੱਧ ਹੀ ਕੀਤੇ ਇਕ ਦੂਜੇ ਨਾਲ। ਕਾਹਦੇ ਵਾਸਤੇ ਯੁੱਧ ਕੀਤੇ? ਨਹੀਂ ਕਿ ਯੁੱਧ ਕਰਨਾ ਮਾੜਾ ਹੈ। ਕਲਗੀਧਰ ਪਾਤਸ਼ਾਹ ਕਹਿੰਦੇ ਨੇ ਯੁੱਧ ਕੀਤੇ, ਕਲਗੀਧਰ ਨੇ ਵੀ ਕੀਤੇ ਨੇ, ਪਾਤਸ਼ਾਹ ਨੇ ਕੀਤੇ, ਛੇਵੇਂ ਪਾਤਸ਼ਾਹ ਨੇ ਕੀਤੇ, ਪਰ ਮਹਾਰਾਜ ਕਹਿੰਦੇ ਨੇ ਔਰ ਵਾਸਨਾ ਨਾਹੇ ਪ੍ਰਭ ਧਰਮ ਯੁੱਧ ਕਹਿ ਚਾਹੇ। ਧਰਮ ਵਾਸਤੇ ਯੁੱਧ ਕੀਤੇ ਨੇ ਮਹਾਰਾਜ ਨੇ, ਪਰ ਇਧਰ ਕਾਹਦੇ ਵਾਸਤੇ ਹੋਏ ਨੇ? ਜ਼ਮੀਨ ਵਾਸਤੇ ਹੋਏ ਨੇ ਤੇ ਇਸਤਰੀ ਵਾਸਤੇ ਹੋਏ ਹਨ। ਇਸ ਤਰ੍ਹਾਂ ਹਉਮੈ ਦੇ ਵਿਚ ਫਸ ਕੇ ਇਕ ਦੂਜੇ ਤੱਕ ਜਿਹੜੇ ਖਤਮ ਹੋਈ ਗਏ ਸਾਰੇ ਲੋਕ ਜਿਹੜੇ ਹਨ, ਪਰ ਕਿਸੇ ਨੇ ਵੀ ਧਰਮ ਨਹੀਂ ਕਮਾਇਆ, ਇਸ ਤਰ੍ਹਾਂ ਦੇ ਕੰਮਾਂ ਵਿਚ ਫਸੇ ਰਹੇ ਹਨ।
ਦੀਨ ਦਿਆਲ ਗੁਰਸਾਧ ਮਿਲਾਇਆ, मिल सतगुर मल लह जाए जियो।
दीन दयाल परमेश्वर ने गुरु पूरा मिला दिता ते साधु गुरमुखां दी संगत बख्श दिती है और गुरु दी मत गुरु की दात द्वारा सिमरन करके गुरमुखां दी मल अंदरों मैल जिहड़ी उपर वालियां नूं लगी हुई गुरमुखां नूं नहीं लगदी नाम द्वारा उतर जांदी है।
जुग दुआपर आया भरम भरमाया हर गोपी कान उपाय जियो।
ए द्वापर युग आया ते भरमा दे विच फस गए लोग ते ए गोपी कान दे नाच शुरू हो गए ते स्त्री पुरुषां दियां कहानियां चलियां हन।
कल युग हर किया पग त्रै खिसकिया पग चौथा टिकै टिकाए जियो।
हुण कल युग आ गया ते कल युग दे विच तीजा पैर भी जांदा लगा ओ केड़ा सी पर उपकार दा सरबत दा भला करना दूजे वास्ते कोई सोचना पर स्वार्थी हो गए लोग बस अपना आप ही दिसदा और कोई नजर नहीं आउंदा। सब जेड़े ने गुरु साहब ने कहा भी सब जफे मारी हो गए जथेदार ते कोई दिसदे नहीं बस जो आया हजम जो आया बस ओनू अपने थले ले लेना ते इस तरह की बिरती पैदा हो गई कलयुग दे विच तृष्णा दी लोभ दी। कलयुग हर किया पग त्रै खिसकिया तीजा पक्ष जेड़ा सी ओ भी साध संगत जी परोपकार दा ओह भी पासे हो गया ते इको पैर ते धर्म खड़ा बेचारा वेखदा चौहां पास्यों वे मेरे तीन पैर किधर गए हन।
गुर शब्द कमाया औखद हर पाया हर कीरत हर सात पाए जियो।
पर इस युग दे विच जिन्हां नूं पूरा गुरु गुरु ग्रंथ साहिब मिल पिया ते पंज प्यारियां तों नाम दी दात लै के सिखी दी दात दस पारसियां दा उपदेश कमाया शब्द दी कमाई कीती उन्हां नाम दी दवाई प्राप्त कर ली है और वाहिगुरु दी उस्तत करके अंदर शांत प्राप्त कर ली गुरमुख प्यारियां ने। कलयुग दे विच ही ए वड्डा एक समा ऐसा प्राप्त कर लिया अकाल युग आ गया एक जिथे काल पहुंचदे नहीं ऐसी अवस्था विच गुरमुख पहुंचे हन।
हर कीरत रुत आई हर नाम वडाई हर हर नाम खेत जमाया।
ए जिहड़ी रुत है नाम जपण दी गरीब नवाज जी कहिंदे ने जिहड़ा हुण समा चल रहा हरि दा नाम परमेश्वर दा कीर्तन ओहदी वडियाई करन दी वाहिगुरु दी जिन्नी उस्तत करांगे वडियाई करांगे ए ओह रुत है नाम दी वडियाई है। गुरमुखां ने नाम दा खेत बीजिया है जिदे विच नाम दी फसल उगी है।
कल युग बीज बीजे बिन नावे सब लाहा मूल गवाया।
कल युग दे विच नाम तो बिना जेड़ा भी कोई बीज बीजदा पाव होर कर्मा दे विच फसिया रहिंदा भावे किन्ने कर्म करी जाए जे नाम नहीं जपदा ते उन्हें अपना मूल लाहा गवा लिया भाव पल्ले कुछ नहीं पैंदा इस युग दे विच नाम तो बिना होर जिन्ने मर्जी कर्म करी जाओ जी।
जन नानक गुर पूरा पाया मन हिरदा नाम लखाए जियो।
गुरु साहिब गुरु रामदास महाराज जी कहिंदे ने कि दास नानक ने पूरा गुरु प्राप्त कर लिया शब्द दी प्राप्ति हुई है और गुरु पूरे ने कृपा करके नाम अंदरों हिरदे दे विचों दर्शन करा दिते ने नाम दा प्रकाश कर दिता है।
कल युग हर किया पग त्रै खिसकिया पग चौथा टिकै टिकाए जियो।
कल युग परमेश्वर ने बनाया तीन पैर जेड़े खिसक गए ने एक चौथा ही है सिर्फ परमेश्वर दा प्रेम ए प्रेम ते खड़ा युग जेड़ा जिदे अंदर प्रेम है ओ ही बचेगा सिमरन है परमात्मा दा चौथे पैर ते कले ते धर्म जिहड़ा है ओ खलो के काम करदा है समय दे विच बाकी सब जिहड़े सन सच धीरज निम्रता संतोख ए सारियां चीजां उठ गईयां स्त्री पुरख है दाम हित भावे आए कथाऊ जाई भाई गुरदास जी ए समय दा कल आई कुत्ते मुई खाज हुआ मुरदार गुसाई राजे पाप कमाव दे उल्टी वाड़ खेत को खाई सेवक बैठन घरां विच गुर उठ घरी तिनाड़े जाई इस तरह दी हालत बन गई कलयुग दे अंदर। पर जिन्हां दे अंदर प्रेम है ओ कलयुग दे विच भी सफल हो जांदे हन।
आसा महला चौथा
आसा राग विच चौथे पातशाह धन गुरु रामदास जी फरमाउंदे हन।
हर कीरत मन पाई परम गत पाई हर मन तन मीठ लगान जियो।
गुरु रामदास सच्चे पातशाह जी दे शब्द जिन्ने मिने उन्हां विच लम्मे पंक्तियां लंबियां हन ते विश्राम हन क्योंकि आप इन्हां अंदरों प्रेम विच भिजे रहिंदे ने ਜਦੋਂ ਉਸਤਤ ਕਰਨ ਲੱਗਦੇ ਨੇ ਤੇ ਲੰਮੀ ਗੱਲ ਕਰਦੇ ਨੇ, ਲੰਮੀ ਥੱਕਦੇ ਨਹੀਂ, ਛੋਟੀ ਨਹੀਂ ਕਰਦੇ, ਤਾਂ ਲੰਮੀਆਂ ਪੰਕਤੀਆਂ ਵਿਚ ਕਈ ਵਿਸ਼ਰਾਮ ਬਣਦੇ ਹਨ। ਕੀਰਤਮਨ ਭਾਈ, ਇਥੇ ਗੁਰਮੁਖਾਂ ਨੂੰ ਕੀਰਤ ਪਰਮੇਸ਼ਰ ਦਾ ਕੀਰਤਨ ਚੰਗਾ ਲੱਗਾ ਇਸ ਯੁਗ ਦੇ ਅੰਦਰ, ਉਹਦੇ ਰਾਹੀਂ ਹੀ ਪਰਮਗਤ ਪਾਈ ਉੱਚੀ ਅਵਸਥਾ ਪ੍ਰਾਪਤ ਕਰ ਲਈ। ਗੁਰਮੁਖ ਪਿਆਰਿਆਂ ਨੇ ਹਰ ਮਨ ਤਨ ਮੀਠ ਲਗਾਨ ਜੀਓ, ਉਸ ਕੀਰਤ ਕੀਰਤਨ ਦੇ ਵਿਚੋਂ ਹੀ ਮਨ ਤੇ ਤਨ ਨੂੰ ਪਰਮੇਸ਼ਰ ਮਿੱਠਾ ਲੱਗਦਾ ਗੁਰਮੁਖ ਪਿਆਰਿਆਂ ਨੂੰ।
ਹਰ ਹਰ ਰਸ ਪਾਇਆ ਗੁਰਮਤ ਹਰ ਧਿਆਇਆ, ਤੁਰ ਮਸਤਕ ਭਾਗ ਪੁਰਾਣ ਜੀਓ।
ਕਹਿੰਦੇ ਨੇ ਜਿਨ੍ਹਾਂ ਦੇ ਪੂਰਬਲੇ ਭਾਗ ਪਹਿਲਾਂ ਲਿਖੇ ਉਨ੍ਹਾਂ ਹਰ ਹਰ ਪਰਮੇਸ਼ਰ ਦਾ ਰਸ ਪਾ ਲਿਆ ਨਾਮ ਦਾ, ਗੁਰੂ ਦੀ ਮਤ ਦੁਆਰਾ ਧਿਆਇਆ ਹੈ, ਧਿਆਨ ਕੀਤਾ ਹੈ ਪਰਮੇਸ਼ਰ ਦੇ ਨਾਮ ਦਾ, ਜਿਨ੍ਹਾਂ ਤੇ ਮਸਤਕ ਤੇ ਭਾਗ ਲਿਖੇ ਹਨ।
ਤੁਰ ਮਸਤਕ ਭਾਗ ਹਰ ਨਾਮ ਸੁਹਾਗ, ਹਰ ਨਾਮੈ ਹਰ ਗੁਣ ਗਾਇਆ।
ਤੁਰੋਂ ਹੀ ਪਰਮੇਸ਼ਰ ਨੇ, ਦਰਗਾਹੋਂ ਹੀ ਮੋਹਰ ਲਾ ਦਿੱਤੀ ਗੁਰਮੁਖਾਂ ਦੇ ਉੱਤੇ, ਭਾਗ ਜਾਗੇ ਨੇ, ਕਿਸਮਤ ਖੁੱਲ ਗਈ ਹੈ ਤੇ ਉਨ੍ਹਾਂ ਨੇ ਸੁਹਾਗ ਪ੍ਰਾਪਤ ਕਰ ਲਿਆ, ਨਾਮ ਪਰਮੇਸ਼ਰ ਦਾ ਨਾਮ ਨਾਮੀ ਨੂੰ ਪ੍ਰਾਪਤ ਕਰ ਲਿਆ, ਔਰ ਉਨ੍ਹਾਂ ਨੇ ਨਾਮ ਦੇ ਗੁਣ ਗਾ ਕੇ ਜੀਵਨ ਨੂੰ ਸਫਲ ਕੀਤਾ ਹੈ।
ਮਸਤਕ ਮਣੀ ਪ੍ਰੀਤ ਬਹੁ ਪ੍ਰਗਟੀ, ਹਰ ਨਾਮੈ ਹਰ ਸੁਹਾਇਆ।
ਮਹਾਰਾਜ ਗਰੀਬ ਨਿਵਾਸ ਜੀ ਕਹਿੰਦੇ ਮਸਤਕ ਮਣੀ ਪ੍ਰੀਤ ਬਹੁ ਪ੍ਰਗਟੀ, ਹਰ ਨਾਮੈ ਹਰ ਸੁਹਾਇਆ। ਸਾਵਧਾਨ ਹੋ ਕੇ ਪੜੋ ਭਾਈ ਗੁਰਮੁਖ ਪਿਆਰਿਓ, ਮਸਤਕ ਮਣੀ ਪ੍ਰੀਤ ਬਹੁ ਪ੍ਰਗਟੀ, ਮਸਤਕ ਦੇ ਉੱਤੇ ਮੱਥੇ ਦੇ ਮਣੀ ਜਿਹੜੀ ਚਮਕਦੀ ਏ, ਨਾਮ ਦੀ ਜਿਹੜੀ ਪ੍ਰਕਾਸ਼ਿਤ ਹੋਈ ਜਿਹੜੀ ਸੁਰਤੀ ਹੈ ਉਹ ਪ੍ਰਗਟ ਹੋ ਗਈ ਹੈ, ਸੁਰਤੀ ਜਾਗ ਪਈ ਮੱਥੇ ਦੇ ਉੱਤੇ, ਤਾਂ ਇਸ ਤਰ੍ਹਾਂ ਨਾਮ ਜਿਹੜਾ ਹੈ ਉਹ ਸੁਹਾਇਆ, ਉਹਦੇ ਨਾਲ ਜੀਵਨ ਸੁੰਦਰ ਸੋਹਣਾ ਬਣ ਗਿਆ ਗੁਰਮੁਖਾਂ ਦਾ।
ਜੋਤੀ ਜੋਤ ਮਿਲੀ ਪ੍ਰਭ ਪਾਇਆ, ਮਿਲ ਸਤਿਗੁਰ ਮਨੁਆ ਮਾਨ ਜੀਓ।
ਇਸ ਤਰ੍ਹਾਂ ਜੋਤੀ ਦੇ ਵਿਚ ਜੋਤ ਮਿਲ ਗਈ, ਜੋਤੀ ਕਿਹੜੀ, ਜਿਹੜਾ ਪਰਮੇਸ਼ਰ ਏ, ਤੇ ਜੋਤ ਬੰਦੇ ਦੇ ਅੰਦਰਲੀ ਜੋਤ ਉਹਦੇ ਵਿਚ ਲੀਨ ਹੋ ਗਿਆ। ਇਸ ਤਰ੍ਹਾਂ ਪਰਮੇਸ਼ਰ ਨੂੰ ਪਾਇਆ ਔਰ ਮਨੁਆ ਮਨ ਮੰਨ ਗਿਆ ਵੀ ਹੈ, ਬਿਲਕੁਲ ਸੰਤੋਖ ਆ ਗਿਆ, ਧੀਰਜ ਆ ਗਿਆ, ਸਤਿਗੁਰੂ ਦੀ ਕਿਰਪਾ ਦੇ ਨਾਲ ਮਨ ਮੰਨਿਆ, ਜੋਤੀ ਵਿਚ ਜੋਤ ਪ੍ਰਾਪਤ ਹੋਈ ਹੈ।
ਹਰ ਕੀਰਤ ਮਨ ਭਾਈ ਪਰਮਗਤ ਪਾਈ, ਹਰ ਮਨ ਤਨ ਮੀਠ ਲਗਾਨ ਜੀਓ।
ਇਸ ਯੁਗ ਵਿਚ ਗੁਰਮੁਖਾਂ ਨੂੰ ਕੀਰਤ ਭਾਈ ਚੰਗੀ ਲੱਗੀ ਹੈ, ਉਨ੍ਹਾਂ ਉੱਚੀ ਅਵਸਥਾ ਪ੍ਰਾਪਤ ਕਰ ਲਈ, ਮਨ ਤੇ ਤਨ ਵਿਚ ਨਾਮ ਮਿੱਠਾ ਲੱਗਾ ਹੈ।
ਹਰ ਹਰ ਜਸ ਗਾਇਆ ਪਰਮ ਪਦ ਪਾਇਆ, ਤੇ ਉੱਤਮ ਜਨ ਪ੍ਰਧਾਨ ਜੀਓ।
ਜਿਨ੍ਹਾਂ ਨੇ ਹਰੀ ਦਾ ਜਸ ਗਾਇਆ, ਪਰਮੇਸ਼ਰ ਦੀ ਉਸਤਤ ਕੀਤੀ, ਉਨ੍ਹਾਂ ਪਰਮ ਪਦ ਉੱਚੀ ਅਵਸਥਾ ਪ੍ਰਾਪਤ ਕਰ ਲਈ, ਉਹ ਜਨ ਪ੍ਰਧਾਨ ਵੱਡੇ ਹਨ।
ਜਿਨ ਹਮ ਚਰਨ ਸਰੇਵ ਹੈ, ਖਿਨ ਖਿਨ ਪਗ ਧੋਵ ਹੈ, ਜਿਨ ਹਰ ਮੀਠ ਲਗਾਨ ਜੀਓ।
ਅਸੀਂ ਉਨ੍ਹਾਂ ਦੇ ਚਰਨ ਧੋਂਦੇ ਹਾਂ, ਮਹਾਰਾਜ ਕਹਿੰਦੇ ਜਿਹੜੇ ਨਾਮ ਜਪਣ ਵਾਲੇ ਗੁਰਮੁਖ ਨੇ, ਖਿਨ ਖਿਨ ਬਾਅਦ ਉਨ੍ਹਾਂ ਦੇ ਚਰਨ ਧੋਂਦੇ ਹਾਂ, ਔਰ ਕਹਿੰਦੇ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਮਿੱਠਾ ਲੱਗਦਾ ਹੈ ਜੀ।
ਹਰ ਮੀਠਾ ਲਾਇਆ ਪਰਮ ਸੁਖ ਪਾਇਆ, ਮੁਖ ਭਾਗਾ ਰੱਤੀ ਚਾਰੇ।
ਮਹਾਰਾਜ ਗਰੀਬ ਨਿਵਾਸ ਕਹਿੰਦੇ ਮਿੱਠਾ ਲੱਗਾ ਹੈ ਨਾਮ, ਗੁਰਮੁਖਾਂ ਨੂੰ ਉਨ੍ਹਾਂ ਪਰਮ ਵੱਡਾ ਸੁਖ ਪ੍ਰਾਪਤ ਕਰ ਲਿਆ ਹੈ, ਉਹ ਭਾਗਾਂ ਰੱਤੀ ਉਨ੍ਹਾਂ ਦੀ ਜ਼ਿੰਦਗੀ, ਉਨ੍ਹਾਂ ਦੀ ਸੁਰਤੀ ਰੱਤੀ ਗਈ ਨਾਮ ਦੇ ਵਿਚ, ਚਾਰੇ ਬੜੀ ਸੁੰਦਰ ਹੋ ਗਈ ਹੈ, ਸੁਰਤੀ ਬਿਰਤੀ ਜਿਹੜੀ ਹੈ ਉਹ ਭਾਗਾਂ ਦੇ ਨਾਲ ਚਮਕਦਾ ਚਿਹਰਾ ਗੁਰਮੁਖ ਪਿਆਰਿਆਂ ਦਾ ਜੀ।
ਗੁਰਮਤ ਹਰ ਗਾਇਆ ਹਰ ਹਾਰ ਉਰ ਪਾਇਆ, ਹਰ ਨਾਮਾ ਕੰਠ ਧਾਰੇ।
ਗੁਰੂ ਦੀ ਮਤ ਦੇ ਦੁਆਰਾ ਪਰਮੇਸ਼ਰ ਨੂੰ ਗਾਇਆ ਹੈ, ਔਰ ਪਰਮੇਸ਼ਰ ਦੇ ਨਾਮ ਦਾ ਹਾਰ ਗੁਰਮੁਖਾਂ ਨੇ ਆਪਣੇ ਗਲੇ ਵਿਚ ਪਹਿਰ ਲਿਆ ਹੈ, ਹਿਰਦੇ ਵਿਚ ਪਾਇਆ ਹੈ, ਨਾਮ ਦਾ ਨਾਮ ਜਿਹੜਾ ਕੰਠ ਵਿਚ ਵਸਿਆ, ਗੁਰੂ ਕਾ ਪਿਆਰ ਅੰਦਰ ਟਿਕ ਗਿਆ ਹੈ ਜੀ।
ਸਭ ਏਕ ਦ੍ਰਿਸ਼ਟ ਸਮਤ ਕਰ ਦੇਖੈ, ਸਭ ਆਤਮ ਰਾਮ ਪਛਾਣ ਜੀਓ।
ਅੰਦਰ ਇਕ ਅੱਖ ਪੈਦਾ ਹੋ ਗਈ ਜਿਹਦੇ ਨਾਲ ਸਮ ਦ੍ਰਿਸ਼ਟੀ ਪੈਦਾ ਹੋ ਗਈ ਹੈ, ਇਹ ਸਮਤ ਦ੍ਰਿਸ਼ਟ ਪੈਦਾ ਹੋ ਗਈ, ਔਰ ਇਕੋ ਹੀ ਦਿਸਦਾ ਆਤਮ ਰਾਮ ਦੀ ਪਹਿਚਾਣ ਆਉਂਦੀ, ਸਾਰੇ ਪਾਸੇ ਉਹਦਾ ਜਲਵਾ ਹੀ ਨਜ਼ਰ ਆ ਰਿਹਾ ਹੈ ਗੁਰਮੁਖਾਂ ਨੂੰ।
ਹਰ ਹਰ ਜਸ ਗਾਇਆ ਪਰਮ ਪਦ ਪਾਇਆ, ਤੇ ਉੱਤਮ ਜਨ ਪ੍ਰਧਾਨ ਜੀਓ।
ਜਿਨ੍ਹਾਂ ਨੇ ਹਰੀ ਦਾ ਜਸ ਗਾਇਆ ਉਨ੍ਹਾਂ ਨੇ ਉੱਚੀ ਅਵਸਥਾ ਪ੍ਰਾਪਤ ਕਰ ਲਈ, ਗੁਰਮੁਖ ਪਿਆਰੇ ਵੱਡੇ ਹਨ, ਪ੍ਰਧਾਨ ਹਨ।
ਸਤ ਸੰਗਤ ਮਨ ਭਾਈ ਹਰ ਰਸਨ ਰਸਾਈ, ਵਿਚ ਸੰਗਤ ਹਰ ਰਸ ਹੋਏ ਜੀਓ।
ਇਹ ਦਾਤ ਕਿਵੇਂ ਮਿਲੀ? ਇਹ ਸਤ ਸੰਗਤ ਦੀ ਪ੍ਰਾਪਤੀ ਹੋਈ। ਸਤ ਸੰਗਤ ਮੈਨੇ ਸਤ ਸੰਗੀ ਜਿਹੜੇ ਗੁਰਮੁਖ ਨਾਮ ਵਿਚ ਭਿੱਜੇ ਹੋਏ, ਉਹ ਚੰਗੇ ਲੱਗਦੇ, ਉਨ੍ਹਾਂ ਦੇ ਕੋਲ ਬਹਿ ਕੇ ਦਾਤ ਮਿਲਦੀ, ਰਸਨਾ ਤੋਂ ਨਾਮ ਦਾ ਰਸ ਅੰਦਰ ਆਪਣੇ ਆਪ ਪੈਦਾ ਹੋ ਗਿਆ। ਇਸ ਤਰ੍ਹਾਂ ਵਿਚ ਸੰਗਤ ਦੇ ਹੀ ਇਸ ਰਸ ਦੀ ਪ੍ਰਾਪਤੀ ਹੁੰਦੀ ਹੈ ਗੁਰਮੁਖਾਂ ਦੀ ਸੰਗਤ ਕਰਕੇ।
ਹਰ ਹਰ ਆਰਾਧਿਆ ਗੁਰ ਸ਼ਬਦ ਵਿਗਾਸਿਆ ਬੀਜਾ ਅਵਰ ਨਾ ਕੋਏ ਜੀਉ।
ਇਸ ਤਰ੍ਹਾਂ ਹਰੀ ਨੂੰ ਆਰਾਧਿਆ ਤੇ ਗੁਰੂ ਸ਼ਬਦ ਦੇ ਨਾਲ ਵਿਕਾਸ ਖੇੜਾ ਅੰਦਰ ਪੈਦਾ ਹੋ ਗਿਆ, ਜੀਵਨ ਵਿਕਸ ਗਿਆ, ਖੇੜਾ ਖਿੜ ਗਿਆ ਫੁੱਲ ਵਾਂਗ। ਬੀਜਾ ਮੈਨੇ ਦੂਸਰਾ ਹੋਰ ਕੋਈ ਦਿਸਦਾ ਹੀ ਨਹੀਂ, ਹੈ ਹੀ ਕੋਈ ਨਹੀਂ, ਇੱਕੋ ਹੀ ਚੌਵਾਂ ਪਾਸੇ ਨਜ਼ਰ ਆਉਂਦਾ, ਉਹਦਾ ਜਲਵਾ ਦ੍ਰਿਸ਼ਟੀ ਵਿਚ ਆਇਆ ਗੁਰਮੁਖਾਂ ਦੀ ਜੀ।
ਅਮਰ ਨਾ ਕੋਏ ਹਰ ਅੰਮ੍ਰਿਤ ਸੋਏ ਜਿਨ ਪੀਆ ਸੋ ਵਿਦ ਜਾਣੈ।
ਉਨ੍ਹਾਂ ਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ, ਇੱਕੋ ਹੀ ਅੰਮ੍ਰਿਤ ਦੀ ਦਾਤ ਹੀ ਨਜ਼ਰ ਆਉਂਦੀ, ਚੌਵਾਂ ਪਾਸੇ ਅੰਮ੍ਰਿਤ ਵਰਸਦਾ ਪਿਆ ਜਿੱਥੋਂ ਲੰਘਦੇ ਨੇ। ਸਾਰਾ ਬ੍ਰਹਿਮੰਡ, ਸਾਰਾ ਆਕਾਸ਼, ਸਾਰੀ ਧਰਤੀ ਅੰਮ੍ਰਿਤ ਦੇ ਨਾਲ ਭਰਪੂਰ ਨਜ਼ਰ ਆਉਂਦੀ, ਜਿਨ੍ਹਾਂ ਗੁਰਮੁਖਾਂ ਨੇ ਇਸ ਵਿਧ ਨੂੰ ਤਰੀਕੇ ਨੂੰ ਜਾਣਿਆ ਹੈ।
ਧੰਨ ਧੰਨ ਗੁਰੂ ਪੂਰਾ ਪ੍ਰਭ ਪਾਇਆ ਲਗ ਸੰਗਤ ਨਾਮ ਪਛਾਣੈ।
ਧੰਨ ਹੈ ਸੇ ਗੁਰਸਿੱਖਾਂ ਦੇ ਗੁਰੂ ਨਾਨਕ ਦੇਵ ਜੀ, ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਜਿਨ੍ਹਾਂ ਨੇ ਜਿਨ੍ਹਾਂ ਦੇ ਰਾਹੀਂ ਪੂਰੇ ਗੁਰੂ ਦੇ ਰਾਹੀਂ ਪ੍ਰਭੂ ਨੂੰ ਪਾਇਆ ਔਰ ਸੰਗਤ ਨੂੰ ਲੱਗ ਕੇ ਸੰਗਤ ਨਾਲ ਗੁਰਮੁਖਾਂ ਦੀ ਸੰਗਤ ਕਰਕੇ ਨਾਮ ਨੂੰ ਪਛਾਣਦੇ ਹਨ ਗੁਰਮੁਖ ਪਿਆਰੇ, ਉਨ੍ਹਾਂ ਨੂੰ ਪਤਾ ਲੱਗ ਜਾਂਦਾ ਹੈ ਨਾਮ ਦੇ ਵਿਚ ਕਿੰਨੀਆਂ ਬਰਕਤਾਂ ਹਨ।
ਨਾਮੋ ਸੇਵ ਨਾਮੋ ਆਰਾਧੈ ਬਿਨ ਨਾਮੈ ਅਵਰ ਨਾ ਕੋਏ ਜੀਉ।
ਨਾਮ ਹੀ ਉਨ੍ਹਾਂ ਦੀ, ਨਾਮ ਜਪਣੀ ਸੇਵਾ ਬਣ ਜਾਂਦੀ, ਨਾਮ ਹੀ ਆਰਾਧ ਹਨ ਤੇ ਨਾਮ ਤੋਂ ਬਿਨਾ ਹੋਰ ਕੁਝ ਨਹੀਂ ਨਜ਼ਰ ਆਉਂਦਾ ਗੁਰਮੁਖਾਂ ਨੂੰ।
ਸਤ ਸੰਗਤ ਮਨ ਭਾਈ ਹਰ ਰਸਨ ਰਸਾਈ ਵਿਚ ਸੰਗਤ ਹਰ ਰਸ ਹੋਏ ਜੀਉ।
ਇਸ ਤਰ੍ਹਾਂ ਸਤਸੰਗਤ ਵਿਚੋਂ ਬਰਕਤਾਂ ਸਾਰੀਆਂ ਮਿਲੀਆਂ ਹਨ ਗੁਰਮੁਖ ਪਿਆਰਿਆਂ ਨੂੰ, ਸੰਗਤ ਵਿਚੋਂ ਰਸ ਮਿਲਿਆ ਹੈ।
ਹਰ ਦਇਆ ਪ੍ਰਭ ਧਾਰਹੋ ਪਾਖਣ ਹਮ ਤਾਰਹੋ ਕੱਢ ਲੇਵ ਹੋ ਸ਼ਬਦ ਸੁਭਾਏ ਜੀਉ।
ਫਿਰ ਪੁੱਛਿਆ ਗੁਰੂ ਰਾਮਦਾਸ ਜੀ, ਇਹ ਗੁਰਮੁਖ ਤਾਂ ਸਾਰੇ ਧਰ ਗਏ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਅਸੀਂ ਤੇ ਫਸੇ ਪਏ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਦੁਐਸ਼ ਨਿੰਦਿਆ ਵਿੱਚ, ਸਾਨੂੰ ਇੱਕ ਜਾਚ ਦੱਸੋ। ਤੇ ਗੁਰੂ ਰਾਮਦਾਸ ਜੀ ਕਹਿੰਦੇ, ਮਹਾਰਾਜ ਕਹਿਣ ਲੱਗੇ, ਭਾਈ ਇਸ ਤਰ੍ਹਾਂ ਅਰਦਾਸ ਕਰਿਆ ਕਰੋ, ਆ ਸ਼ਬਦ ਪੜ੍ਹ ਕੇ ਕਿਹੜਾ ਹੈ। ਹਰ ਦਇਆ ਪ੍ਰਭ ਧਾਰੋ, ਹੇ ਪ੍ਰਭੂ ਸਾਡੇ ਤੇ ਦਇਆ ਧਾਰੋ, ਕਿਰਪਾ ਕਰ ਦਿਓ, ਤਰਸ ਕਰ ਦਿਓ। ਪਾਖਣ ਹਮ ਤਾਰੋ, ਪਾਪਾਂ ਦੇ ਨਾਲ ਭਾਰੇ ਹੋਏ ਪੱਥਰਾਂ ਨੂੰ ਸਾਨੂੰ ਵੀ ਤਾਰ ਦਿਓ। ਕੱਢ ਲੇਵੋ ਸ਼ਬਦ ਸੁਭਾਏ ਜੀਉ, ਗੁਰੂ ਕੇ ਉਪਦੇਸ਼ ਸ਼ਬਦ ਦੀ ਕਮਾਈ ਬਖਸ਼ਿਸ਼ ਕਰ ਦਿਓ, ਸੁਭਾਅ ਵਿਚ ਨਾਮ ਵਸ ਜਾਏ ਤੇ ਕੱਢ ਲਵੋ ਇਸ ਪੱਥਰ ਨੂੰ।
ਮੋਹ ਚੀਕੜ ਫਾਥੇ ਨਿਗਰਤ ਹਮ ਜਾਤੇ ਹਰ ਬਾਹਾਂ ਪ੍ਰਭੂ ਪਕੜਾਏ ਜੀਉ।
ਮਹਾਰਾਜ ਅਸੀਂ ਮੋਹ ਦੇ ਚਿੱਕੜ ਦੇ ਵਿਚ ਲਿਬੜੇ ਪਏ ਆ, ਨਿਗਰਤ ਹੋਰ ਡਿੱਗਦੇ ਜਾਂਦੇ ਆ ਮੋਹ ਦੇ ਵਿਚ, ਫਸੇ ਹੋਏ ਸੰਸਾਰ ਦੇ ਵਿਚ, ਸਾਨੂੰ ਆਪਣੀ ਬਾਂਹ ਫੜਾ ਦਿਓ ਸੱਚੇ ਪਾਤਸ਼ਾਹ, ਬਾਂਹ ਫੜ ਕੇ ਕੱਢ ਲਵੋ ਸੰਸਾਰ ਸਮੁੰਦਰ ਵਿਚੋਂ।
ਰੱਬ ਬਾਹਾਂ ਪਕੜਾਈ ਉਤਮ ਮਤ ਪਾਈ ਗੁਰਚਰਣੀ ਜਨ ਲਾਗਾ।
ਫਿਰ ਪ੍ਰਭੂ ਨੇ ਤਰਸ ਕਰਕੇ ਅਰਦਾਸ ਸੁਣ ਲਈ ਗੁਰਮੁਖ ਪਿਆਰਿਆਂ ਦੀ ਤੇ ਆਪਣੀ ਬਾਂਹ ਪਕੜਾਈ। ਬਾਂਹ ਪਕੜਾਈ ਭਾਵ ਜਿਵੇਂ ਕਿਸੇ ਡਿੱਗੇ ਹੋਏ ਨੂੰ ਬਾਹਰ ਕੱਢੀ ਦਾ ਕਿਸੇ ਚਿੱਕੜ ਦੇ ਵਿਚੋਂ, ਉਹ ਬਾਂਹ ਕਿਹੜੀ ਪਕੜਾਈ? ਉੱਤਮ ਮਤ ਪਾਈ, ਉੱਤਮ ਮਤ ਦਿੱਤੀ, ਗੁਰਬਾਣੀ ਦੀ ਬਾਂਹ ਪਕੜਾਈ ਹੈ ਗੁਰਮੁਖਾਂ ਨੂੰ, ਉੱਤਮ ਮਤ ਬਖਸ਼ ਦਿੱਤੀ ਹੈ, ਗੁਰਮਤ ਬਖਸ਼ ਦਿੱਤੀ ਹੈ। ਗੁਰੂ ਕੇ ਸਿੱਖਾਂ ਦਾ ਗੁਰੂ ਕੇ ਚਰਨੀ ਚਿੱਤ ਲੱਗ ਗਿਆ ਹੈ, ਮਨ ਜੁੜ ਗਿਆ ਹੈ।
ਹਰ ਹਰ ਨਾਮ ਜਪਿਆ ਆਰਾਧਿਆ ਮੁਖ ਮਸਤਕ ਭਾਗ ਸੁਭਾਗਾ।
ਉਹ ਜਿਹੜੀ ਨਾਮ ਦੀ ਦਾਤ ਮਿਲੀ ਸੀ ਗੁਰਮੁਖਾਂ ਨੂੰ, ਉਹ ਨਾਮ ਜਪਿਆ ਫਿਰ ਆਰਾਧਨਾ ਕੀਤੀ ਗੁਰਮੁਖਾਂ ਨੇ, ਉਨ੍ਹਾਂ ਦੇ ਮਸਤਕ ਦੇ ਭਾਗ ਉੱਚੇ ਹੋ ਗਏ ਹਨ, ਕਿਸਮਤਾਂ ਖੁੱਲ ਗਈਆਂ ਗੁਰਮੁਖਾਂ ਦੀਆਂ।
ਜਨ ਨਾਨਕ ਹਰ ਕਿਰਪਾ ਧਾਰੀ ਮਨ ਹਰ ਹਰ ਮੀਠਾ ਲਾਏ ਜੀਉ।
ਸੱਚੇ ਪਾਤਸ਼ਾਹ ਜੀ ਕਹਿੰਦੇ, ਸਾਡੇ ਤੇ ਕਿਰਪਾ ਧਾਰੀ ਹੈ ਪਰਮੇਸ਼ਰ ਵਾਹਿਗੁਰੂ, ਗੁਰੂ ਨੇ ਕਿਰਪਾ ਕਰਕੇ, ਇਸ ਕਰਕੇ ਮਨ ਤਨ ਸਰੀਰ ਦੇ ਵਿਚ ਜੀਵਨ ਦੇ ਵਿਚ ਨਾਮ ਹਰੀ ਦਾ ਮਿੱਠਾ ਲੱਗ ਰਿਹਾ ਹੈ।
ਹਰ ਦਇਆ ਪ੍ਰਭ ਧਾਰਹੋ ਪਾਖਣ ਹਮ ਤਾਰਹੋ ਕੱਢ ਲੇਵੋ ਸ਼ਬਦ ਸੁਭਾਏ ਜੀਉ।
ਇਸ ਤਰ੍ਹਾਂ ਸਾਨੂੰ ਹੁਣ ਕਿਰਪਾ ਕਰਕੇ ਕੱਢ ਲੋ, ਮਿੱਠਾ ਲਾ ਦਿਓ ਨਾਮ, ਦਇਆ ਧਾਰੋ, ਪੱਥਰਾਂ ਨੂੰ ਤਾਰ ਲਵੋ ਜੀਉ।
ਆਸਾ ਮਹੱਲਾ ਚੌਥਾ।
ਆਸਾ ਰਾਗ ਵਿਚ ਧੰਨ ਗੁਰੂ ਰਾਮਦਾਸ ਜੀ ਫਰਮਾਉਂਦੇ ਹਨ,
ਮਨ ਨਾਮ ਜਪਾਨਾ ਹਰ ਹਰ ਮਨ ਭਾਨਾ ਹਰ ਭਗਤ ਜਨਾ ਮਨ ਚਾਓ ਜੀਉ।
ਭਗਤਾਂ ਦੀ ਜੀਵਨ ਅਵਸਥਾ ਕਿਵੇਂ ਦੀ ਹੁੰਦੀ ਹੈ ਇਸ ਸ਼ਬਦ ਵਿਚ ਗੁਰੂ ਰਾਮਦਾਸ ਜੀ ਦੱਸਦੇ ਨੇ, ਸਦਾ ਚਾਅ ਬਣਿਆ ਰਹਿੰਦਾ, ਅੱਕਦੇ ਨਹੀਂ ਕਦੀ, ਇਸ ਤਰ੍ਹਾਂ ਵਾਸੀਆਂ ਜੀਆਂ ਲੈ ਕੇ ਟਾਈਮ ਪੂਰਾ ਨਹੀਂ ਕਰਦੇ, ਗੋਡੇ ਨਹੀਂ ਬਦਲਦੇ ਰਹਿੰਦੇ, ਇਸ ਤਰ੍ਹਾਂ ਇੰਨੇ ਜੁੜਦੇ ਰਹਿੰਦੇ ਨੇ, ਜੁੜੇ ਚਾਅ ਚੜ ਜਾਂਦਾ ਉਹਨਾਂ ਨੂੰ ਬਾਣੀ ਪੜਨ ਲੱਗਿਆਂ। ਭਗਤ ਜਨਾ ਮਨ ਚਾਓ ਜੀਓ, ਹਰ ਮਨ ਭਾਨਾ ਪਰਮੇਸ਼ਰ ਦਾ ਨਾਮ ਮਨ ਵਿਚ ਪਾਉਂਦਾ, ਹਰ ਭਗਤ ਜਨਾ ਨੂੰ ਚੰਗਾ ਲੱਗਦਾ, ਇਸ ਤਰ੍ਹਾਂ ਨਾਮ ਜਪਦੇ ਨੇ ਗੁਰਮੁਖ ਪਿਆਰੇ।
ਜੋ ਜਨ ਮਰ ਜੀਵੇ ਤਿੰਨ ਅੰਮ੍ਰਿਤ ਪੀਵੇ, ਮਨ ਲਾਗਾ ਗੁਰਮਤ ਭਾਉ ਜੀਓ।
ਪਰ ਇਹ ਦਾਤ ਕਿਨ੍ਹਾਂ ਨੂੰ ਮਿਲੀ ਏ ਜਿਹੜੇ ਗੁਰਮੁਖ ਮਰ ਕੇ ਜਿੰਦਾ ਹੋਏ ਨੇ, ਭਾਵ ਉਨ੍ਹਾਂ ਨੇ ਆਪਣੇ ਮਨ ਨੂੰ ਮਾਰ ਦਿੱਤਾ, ਮਨ ਦੀ ਪਰਵਾਹ ਨਹੀਂ ਕੀਤੀ। ਇਹ ਨਹੀਂ ਵਾਰ ਵਾਰ ਮੂੰਹ ਜਾ ਬਣਾ ਕੇ ਝੁਰੀ ਗਏ ਵੀ ਮਨ ਨਹੀਂ ਕਰਦਾ ਜੀ, ਚਿੱਤ ਨਹੀਂ ਕਰਦਾ, ਆਹ ਨਹੀਂ ਕਰਦਾ, ਮਨ ਦੀ ਪਰਵਾਹ ਨਹੀਂ ਕੀਤੀ, ਮਨ ਨੂੰ ਮਾਰ ਕੇ ਸਿੱਟ ਦਿੱਤਾ ਗੁਰਮੁਖਾਂ ਨੇ ਗੁਰੂ ਦੀ ਕਿਰਪਾ ਨਾਲ। ਇਸ ਤਰ੍ਹਾਂ ਮਰ ਕੇ ਪਰਤ ਕੇ ਜਿਉਂਦੇ ਹੋਏ ਨੇ ਤੇ ਅੰਮ੍ਰਿਤ ਪੀਤਾ ਉਨ੍ਹਾਂ ਨੇ ਸਰੀਰ ਦੇ ਵਿਚੋਂ ਕੱਢ ਕੇ ਗੁਰੂ ਪਿਆਰਿਆਂ ਨੇ, ਉਨ੍ਹਾਂ ਦਾ ਮਨ ਗੁਰਮਤ ਦੇ ਭਾਉ ਪਿਆਰ ਵਿਚ ਲੱਗ ਗਿਆ ਹੈ।
ਮਨ ਹਰ ਹਰ ਭਾਉ ਗੁਰ ਕਰੇ ਪਸਾਉ, ਜੀਵਨ ਮੁਕਤ ਸੁਖ ਹੋਈ।
ਉਨ੍ਹਾਂ ਦੇ ਮਨ ਦੇ ਵਿਚ ਹਰੀ ਦੇ ਨਾਮ ਦਾ ਭਾਉ ਪ੍ਰੇਮ ਜਾਗ ਪਿਆ ਤੇ ਗੁਰੂ ਸਾਹਿਬ ਤੁਰਠ ਕੇ ਉਨ੍ਹਾਂ ਤੇ ਪਸਾਉ ਕਿਰਪਾ ਕਰਦੇ, ਪ੍ਰਸਾਰਿਤ ਕਰਦੇ ਨਾਮ ਦਾ। ਇਸ ਤਰ੍ਹਾਂ ਜੀਵਨ ਮੁਕਤ ਜਿਉਂਦਿਆਂ ਹੀ ਮੁਕਤੀ ਦਾ ਸੁਖ ਪਾ ਲਿਆ ਗੁਰਮੁਖ ਪਿਆਰਿਆਂ ਨੇ।
ਜੀਵਨ ਮਰਨ ਹਰ ਨਾਮ ਸੁਹੇਲੇ, ਮਨ ਹਰ ਹਰ ਹਿਰਦੈ ਸੋਈ।
ਕਹਿੰਦੇ ਨੇ ਹੁਣ ਜੀਵਨ ਮਰਨ ਦੀ ਕੋਈ ਪਰਵਾਹ ਨਹੀਂ ਰਹੀ, ਨਾਮ ਦੇ ਨਾਲ ਸੁਹੇਲੇ ਹੋ ਗਏ ਨੇ ਜਨਮ ਮਰਨ ਉਨ੍ਹਾਂ ਦੇ, ਹਿਰਦੇ ਵਿਚ ਹਰੀ ਪਰਮੇਸ਼ਰ ਜੀ ਦਾ ਨਾਮ ਵਸਿਆ ਹੋਇਆ ਹੈ।
ਮਨ ਹਰ ਹਰ ਵਸਿਆ ਗੁਰਮਤ ਹਰ ਰਸਿਆ, ਹਰ ਹਰ ਰਸ ਗਟਾਕ ਪਿਆਓ ਜੀਓ।
ਇਸ ਤਰ੍ਹਾਂ ਮਹਾਰਾਜ ਗਰੀਬ ਨਿਵਾਜ ਕਹਿੰਦੇ ਮਨ ਦੇ ਵਿਚ ਹਰੀ ਦਾ ਨਾਮ ਵਸਿਆ ਔਰ ਗੁਰੂ ਦੀ ਮਤ ਧਾਰਨ ਕਰਕੇ ਅੰਦਰੋਂ ਸਾਰੇ ਚੋਂ ਰਸ ਡੁੱਲ ਰਿਹਾ ਸਰੀਰ ਦੇ ਵਿਚੋਂ ਤੇ ਗਟਾਕ ਗਟਾਕ ਕਰਕੇ ਪੀ ਰਹੇ ਨੇ ਨਾਮ ਦੇ ਰਸ ਨੂੰ, ਗਟਕ ਜਾਂਦੇ ਹਨ।
ਮਨ ਨਾਮ ਜਪਾਨਾ ਹਰ ਹਰ ਮਨ ਭਾਨਾ, ਹਰ ਭਗਤ ਜਨਾ ਮਨ ਚਾਓ ਜੀਓ।
ਇਸ ਤਰ੍ਹਾਂ ਨਾਮ ਜਪਣਾ ਬੜਾ ਸੋਹਣਾ ਲੱਗਦਾ ਉਨ੍ਹਾਂ ਨੂੰ, ਜ਼ਿੰਦਗੀ ਦਾ ਮਨੋਰਥ ਹੀ ਇਹ ਲੱਗਦਾ। ਨਾਮ ਮਨ ਵਿਚ ਭਾਉਂਦਾ ਹੈ, ਭਗਤ ਜਨਾ ਦੇ ਗੁਰਮੁਖਾਂ ਦੇ ਮਨ ਵਿਚ ਚਾਅ ਚੜਿਆ ਹੋਇਆ ਨਾਮ ਜਪਣ ਦਾ।
ਜਗ ਮਰਨ ਨਾ ਭਾਇਆ ਨਿਤ ਆਪ ਲੁਕਾਇਆ, ਮਤ ਜਮ ਪਕੜੈ ਲੈ ਜਾਏ ਜੀਓ।
ਦੂਜੇ ਪਾਸੇ ਮਨਮੁਖ ਕਿਵੇਂ ਜਿਉਂਦਾ ਹੈ? ਮਹਾਰਾਜ ਕਹਿੰਦੇ ਨੇ ਉਹ ਮਰਨ ਤੋਂ ਬੜਾ ਡਰਦਾ ਹੈ ਵੀ ਮਰ ਨਾ ਜਾਈਏ ਕਿਤੇ। ਤਾਂ ਮਹਾਰਾਜ ਗਰੀਬ ਨਿਵਾਜ ਕਹਿੰਦੇ ਜਗ ਮਰਨ ਨਾ ਪਾਇਆ ਨਿਤ ਆਪ ਲੁਕਾਇਆ, ਆਪਣੇ ਆਪ ਨੂੰ ਲੁਕਾਉਂਦੇ ਫਿਰਦੇ ਨੇ ਮਰਨ ਤੋਂ ਵੀ ਕਿਤੇ ਜਮ ਪੜ ਕੇ ਨਾ ਲੈ ਜਾਣ, ਇਸ ਤਰ੍ਹਾਂ ਡਰਦੇ ਰਹਿੰਦੇ ਹਨ।
ਹਰ ਅੰਤਰ ਬਾਹਰ ਹਰ ਪ੍ਰਭ ਏਕੋ, ਇਹੋ ਜੀਵੜਾ ਰੱਖਿਆ ਨਾ ਜਾਏ ਜੀਓ।
ਪਰ ਗਰੀਬ ਨਿਵਾਜ ਜੀ ਕਹਿੰਦੇ ਤੇ ਪਰਮੇਸ਼ਰ ਦੀ ਰਚਨਾ ਹੈ, ਇਹ ਤੇ ਅੰਦਰ ਬਾਹਰ ਇੱਕੋ ਹੀ ਪਰਮੇਸ਼ਰ ਹੈ, ਹੋਰ ਕੋਈ ਦੂਜਾ ਹੈ ਨੀ। ਜਿੰਨਾ ਚਿਰ ਉਹਨੇ ਸਰੀਰ ਵਿਚ ਰੱਖਣਾ ਉਨੇ ਚਿਰ ਹੀ ਰਹਿਣ ਦੇਣਾ, ਇਹ ਜਿਹੜਾ ਰੱਖਿਆ ਨਹੀਂ ਜਾ ਸਕਦਾ ਆਪਣੀ ਮਰਜ਼ੀ ਦੇ ਨਾਲ।
ਕਿਉਂ ਜੀਓ ਰਖੀਜੈ ਹਰ ਵਸਤ ਲੋੜੀਜੈ, ਜਿਸ ਕੀ ਵਸਤ ਸੋ ਲੈ ਜਾਏ ਜੀਓ।
ਮਹਾਰਾਜ ਕਹਿੰਦੇ ਕਿਵੇਂ ਇਸ ਜਿੰਦ ਨੂੰ ਸਦਾ ਹੀ ਇਸ ਸਰੀਰ ਵਿਚ ਰੱਖ ਸਕੀਏ, ਜਿੰਨਾ ਚਿਰ ਟਾਈਮ ਮਿਲਿਆ ਉਹ ਤਾਂ ਵੇਖੋ ਮਿਲੇ ਮਿਲਿਆ ਉਹ ਤਾਂ ਕੋਈ ਖੋ ਨਹੀਂ ਸਕਦਾ, ਪਰ ਜਦੋਂ ਫਿਰ ਕਿਉਂ ਜੀਓ ਰਖੀਜਾ, ਜਦੋਂ ਟਾਈਮ ਹੀ ਪੁੱਗ ਗਿਆ ਫਿਰ ਕਿਵੇਂ ਰੱਖ ਲੋਗੇ, ਇਹਨੂੰ ਨਹੀਂ ਰੱਖਿਆ ਜਾ ਸਕਦਾ। ਕਿਉਂ ਨਹੀਂ ਰੱਖਿਆ ਜਾ ਸਕਦਾ? ਹਰ ਵਸਤ ਲੋੜੀਜੈ, ਇੱਥੇ ਮਹਾਰਾਜ ਨੇ ਇੱਕ ਭੇਦ ਖੋਲਿਆ ਵੀ ਇਸ ਜਿੰਦ ਦੀ ਅੱਗੇ ਕਿਤੇ ਹੋਰ ਥਾਂ ਤੇ ਲੋੜ ਪੈ ਗਈ ਹੈ, ਉਥੇ ਜਨਮ ਦੇਣਾ ਇਹਨੂੰ, ਇਸ ਕਰਕੇ ਪਰਮੇਸ਼ਰ ਇਥੋਂ ਕੱਢ ਲੈਂਦਾ ਇਸ ਜਿੰਦ ਨੂੰ। ਜਿਸ ਕੀ ਵਸੋ ਲੈ ਜਾਏ ਜੀ, ਉਹ ਲੈ ਜਾਂਦਾ ਜਿਸ ਨੇ ਵਸਤੂ ਪਾਈ ਸੀ ਸਰੀਰ ਦੇ ਅੰਦਰ।
ਮਨਮੁਖ ਕਰਨ ਪਲਾਵ ਕਰ ਭਰਮੇ, ਸਭ ਔਖਦ ਦਾਰੂ ਲਾਏ ਜੀਓ।
ਮਨਮੁਖ ਤਰਲੇ ਲੈ ਕੇ ਵਿਚਾਰੇ ਬਹੁਤ ਹੀ ਪਰੇਸ਼ਾਨ ਹੋਏ ਫਿਰਦੇ, ਭਰਮ ਦੇ ਫਿਰਦੇ ਹਨ ਕਈ। ਇਸ ਤਰ੍ਹਾਂ ਲੋੜ ਲਈ ਦਾਰੂ ਲੈਣਾ ਮਾੜਾ ਨਹੀਂ, ਦਵਾਈ ਲੈਣੀ, ਔਖਦ ਦਾਰੂ ਲਾਏ ਜੀਓ। ਪਰ ਇਹ ਦਾਰੂ ਜਿਹੜੇ ਔਖਦ ਨੇ ਤਾਂ ਇਕ ਬਹਾਨਾ ਹੈ ਸਿਰਫ, ਰੱਖਣਾ ਤੇ ਪਰਮੇਸ਼ਰ ਨੇ ਹੈ, ਉਹ ਰੱਖਣ ਵਾਲਾ ਹੈ, ਪ੍ਰਭ ਭਾਵ ਹੈ, ਬਿਨ ਸਾਸ ਤੇ ਰੱਖ ਹੈ, ਬਿਨਾਂ ਸਵਾਸਾਂ ਤੋਂ ਵੀ ਬਚਾ ਲੈਂਦਾ ਪਰਮੇਸ਼ਰ ਜਦੋਂ ਬਚਾਉਣਾ ਹੈ। ਸਤਿਗੁਰੂ ਜੀ ਐਸਾ ਫਰਮਾਉਂਦੇ ਹਨ,
ਜਿਸ ਕੀ ਵਸਤ ਪ੍ਰਭ ਲਏ ਸੁਆਮੀ, ਜਨ ਉਭਰੇ ਸ਼ਬਦ ਕਮਾਏ ਜੀਓ।
ਇਸ ਗਿਆਨ ਦੁਆਰਾ ਪਤਾ ਲੱਗ ਗਿਆ ਗੁਰਮੁਖਾਂ ਨੂੰ ਵੀ ਜਿਸ ਦੀ ਵਸਤੂ ਹੈ ਉਹਨੇ ਲੈ ਲੈਣੀ, ਪਹਿਲਾਂ ਹੀ ਉਹਨੂੰ ਮਿਲ ਪਈ ਹੈ, ਆਪਾਂ ਜਿਹਨੇ ਲੈ ਕੇ ਜਾਣੀ ਹੈ ਪਹਿਲਾਂ ਹੀ ਉਹਨੂੰ ਜਾ ਮਿਲੀਏ, ਫਿਰ ਲਿਜਾਣੀ ਕਿੰਨੇ ਤੇ ਰੱਖਣੀ ਕਿੰਨੇ, ਜਦੋਂ ਉਹਦੇ ਕੋਲ ਹੀ ਪਹੁੰਚ ਗਏ ਫਿਰ ਲਿਜਾਣ ਤੇ ਲਿਆਉਣ ਵਾਲਾ ਕੰਮ ਖਤਮ ਹੋ ਗਿਆ। ਜਨ ਉਭਰੇ ਸ਼ਬਦ ਕਮਾਏ ਜੀਓ, ਇਸ ਤਰ੍ਹਾਂ ਅਮਰ ਹੋਏ ਹਨ ਗੁਰਮੁਖ ਪਿਆਰੇ ਸਦਾ ਜਿਉਂਦੇ ਹਨ।
ਜਗ ਮਰਨ ਨਾ ਪਾਇਆ ਨਿਤ ਆਪ ਲੁਕਾਇਆ ਮਤ ਜਮ ਪਕੜੈ ਲੈ ਜਾਏ ਜੀਓ।
ਇਸ ਤਰ੍ਹਾਂ ਦੁਨੀਆਂ ਦੇ ਲੋਕਾਂ ਨੂੰ ਮਰਨ ਚੰਗਾ ਨਹੀਂ ਲੱਗਦਾ ਤੇ ਨਿਤ ਆਪਣੇ ਆਪ ਨੂੰ ਲੁਕਾਉਂਦੇ ਵੀ ਕਿਤੇ ਜਮ ਫੜ ਕੇ ਨਾ ਲੈ ਜਾਣ।
ਤੁਰ ਮਰਨ ਲਿਖਾਇਆ ਗੁਰਮੁਖ ਸੋਹਾਇਆ ਜਨ ਉਭਰੇ ਹਰ ਹਰ ਧਿਆਨ ਜੀਓ।
ਜਿਹੜੇ ਗੁਰਮੁਖ ਹਨ ਵਾਹਿਗੁਰੂ ਦਾ ਧਿਆਨ ਕਰਦੇ ਕਰਦੇ ਸਿਮਰਨ ਕਰਦੇ ਕਰਦੇ ਉਨ੍ਹਾਂ ਨੇ ਆਪਣੇ ਅੰਦਰੋਂ ਮਨ ਦੀਆਂ ਬਿਰਤੀਆਂ ਨੂੰ ਮਾਰ ਦਿੱਤਾ। ਉਨ੍ਹਾਂ ਨੂੰ ਪਤਾ ਲੱਗ ਗਿਆ ਮਰਨ ਤੇ ਧੁਰੋਂ ਲਿਖਿਆ, ਮਰਨ ਦਾ ਮਤਲਬ ਸਰੀਰ ਨੇ ਮਰਨਾ ਹੈ, ਜੋਤ ਨੇ ਥੋੜੀ ਮਰਨਾ, ਜੋਤ ਤਾਂ ਸਦਾ ਜਿਉਂਦੀ ਰਹਿੰਦੀ ਉਹ ਤੇ ਲਿਖਿਆ ਹੋਇਆ ਸਰੀਰ ਦਾ ਪਰਾ ਲਬਦ ਹੈ। ਤਾਂ ਇਸ ਤਰ੍ਹਾਂ ਗੁਰਮੁਖ ਉਭਰੇ ਨੇ ਇਕ ਨਵਾਂ ਜੀਵਨ, ਉਹ ਮੈਂ ਜੀਵਨ ਪਾਇਆ ਗੁਰਮੁਖ ਪਿਆਰਿਆਂ ਨੇ।
ਹਰ ਸੋਭਾ ਪਾਈ ਹਰ ਨਾਮ ਵਡਿਆਈ ਹਰ ਦਰਗਾਹ ਪੈਦੇ ਜਾਏ ਜੀਓ।
ਉਨ੍ਹਾਂ ਨੂੰ ਵਾਹਿਗੁਰੂ ਦੇ ਦਰੋਂ ਸੋਭਾ ਮਿਲੀ, ਵਡਿਆਈ ਮਿਲੀ ਹੈ, ਵਡਿਆਈ ਮਿਲੀ ਪਰਮੇਸ਼ਰ ਦੇ ਦਰ ਤੋਂ। ਪਰਮੇਸ਼ਰ ਦੀ ਦਰਗਾਹ ਦੇ ਵਿਚ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਂਦਾ ਗੁਰਮੁਖਾਂ ਨੂੰ, ਕਿਉਂਕਿ ਜਿਸ ਕੰਮ ਵਾਸਤੇ ਭੇਜਿਆ ਸੀ ਉਹ ਕੰਮ ਕਰ ਲਿਆ ਗੁਰਮੁਖਾਂ ਨੇ, ਇਸ ਕਰਕੇ ਸ਼ਾਬਾਸ਼ ਮਿਲਦੀ ਹੈ ਜੀ।
ਹਰ ਦਰਗਾਹ ਪੈਦੇ ਹਰ ਨਾਮੇ ਸੀਦੇ ਹਰ ਨਾਮੇ ਤੇ ਸੁਖ ਪਾਇਆ।
ਵਾਹਿਗੁਰੂ ਦੀ ਦਰਗਾਹ ਵਿਚ ਸਨਮਾਨੇ ਜਾਂਦੇ ਹਨ ਤੇ ਨਾਮ ਦੁਆਰਾ ਸਿੱਧ ਕਰ ਲਿਆ ਉਨ੍ਹਾਂ ਨੇ ਜੀਵਨ ਨੂੰ, ਪਰਮੇਸ਼ਰ ਦੇ ਦਰ ਤੇ ਨਾਮ ਦੁਆਰਾ ਸੁਖ ਪ੍ਰਾਪਤ ਕੀਤਾ ਗੁਰਮੁਖ ਪਿਆਰਿਆਂ ਨੇ।
ਜਨਮ ਮਰਨ ਦੋ ਵਹਿ ਦੁਖ ਮੇਟੇ ਹਰ ਰਾਮੇ ਨਾਮ ਸਮਾਇਆ।
ਇਸ ਤਰ੍ਹਾਂ ਜਨਮ ਮਰਨ ਦੋਵੇਂ ਦੁੱਖ ਮੇਟੇ, ਜਨਮ ਤੇ ਮਰਨ ਦੇ ਦੋਵੇਂ ਦੁੱਖ ਮੇਟ ਦਿੱਤੇ ਗੁਰਮੁਖ ਪਿਆਰਿਆਂ ਨੇ, ਔਰ ਨਾਮ ਦੇ ਵਿਚ ਸੁਰਤੀ ਗੁਰਮੁਖਾਂ ਦੀ ਸਮਾ ਗਈ ਹੈ ਜੀ।
ਹਰ ਜਨ ਪ੍ਰਭ ਰਲ ਏਕੋ ਹੋਏ ਹਰ ਜਨ ਪ੍ਰਭ ਏਕ ਸਮਾਨ ਜੀਓ।
ਇਸ ਤਰ੍ਹਾਂ ਹਰੀ ਦੇ ਜਨ ਤੇ ਪ੍ਰਭੂ ਰਲ ਕੇ ਇਕੋ ਹੋਏ ਹਨ। ਇਹਨੂੰ ਪਕਾਉਣਾ ਪੈਂਦਾ ਪੜ ਪੜ ਕੇ, ਦੂਰੋਂ ਤਾਂ ਅਸੀਂ ਵੀ ਕਹਿ ਦਿੰਦੇ ਸੀ ਸੌਖਾ ਹੀ ਕੰਮ ਹੈ, ਇਹ ਸੌ ਸੌ ਵਾਰੀ ਪੜ੍ਹਨਾ ਪੈਂਦਾ, ਸਹਿਜ ਪਾਠ ਕਰਨਾ ਪੈਂਦਾ, ਫਿਰ ਇਹ ਪੰਕਤੀਆਂ ਚਲੰਤ ਹੁੰਦੀਆਂ ਨੇ। ਇਸ ਕਰਕੇ ਅਭਿਆਸ ਕਰਨਾ ਚਾਹੀਦਾ, ਆਪਣਾ ਫੇਸਬੁੱਕ ਤੋਂ ਬਚ ਕੇ ਰਹਿਣਾ ਚਾਹੀਦਾ। ਤਾਂ ਮਹਾਰਾਜ ਕਹਿੰਦੇ ਹਰ ਜਨ ਪ੍ਰਭ ਰਲ ਇਕੋ ਹੋਏ, ਹਰੀ ਦੇ ਜਨ ਤੇ ਪ੍ਰਭੂ ਦੇ ਪਿਆਰੇ ਰਲ ਕੇ ਇਕੋ ਹੋ ਗਏ ਹਨ, ਤਾਂ ਪ੍ਰਭੂ ਏਕ ਸਮਾਨ ਜੀ ਉਹ ਬਰਾਬਰ ਹੋ ਗਏ ਹਨ ਗੁਰਮੁਖ ਪਿਆਰੇ।
ਤੁਰ ਮਰਨ ਲਿਖਾਇਆ ਗੁਰਮੁਖ ਸੁਹਾਇਆ ਜਨ ਉਭਰੇ ਹਰ ਹਰ ਧਿਆਨ ਜੀਓ।
ਇਸ ਤਰ੍ਹਾਂ ਉਨ੍ਹਾਂ ਨੂੰ ਪਤਾ ਲੱਗ ਗਿਆ ਵੀ ਮਰਨ ਤਾਂ ਧੁਰੋਂ ਹੀ ਲਿਖਿਆ ਹੋਇਆ ਸੀ, ਪਰਮੇਸ਼ਰ ਨੇ ਜਿਵੇਂ ਜੀਵਨ ਦੀ ਵਿਉਂਤ ਬਣਾਈ ਸੀ ਇਸ ਤਰ੍ਹਾਂ ਜੀਵਨ ਮਿਲਿਆ। ਗੁਰਮੁਖਾਂ ਨੇ ਜੀਵਨ ਦੇ ਵਿਚ ਸੁੰਦਰਤਾ ਪ੍ਰਾਪਤ ਕਰ ਲਈ, ਉਭਰ ਗਏ ਹਨ, ਕਾਲ ਤੋਂ ਉੱਚੇ ਉੱਠ ਗਏ ਹਨ, ਧਿਆਨ ਨਾਮ ਦੇ ਵਿਚ ਹਰੀ ਦੇ ਨਾਮ ਵਿਚ ਜੁੜਿਆ ਗੁਰਮੁਖਾਂ ਦਾ।
ਜਗ ਉਪਜੈ ਬਿਨਸੈ ਬਿਨਸ ਬਿਨਾਸੈ ਲਗ ਗੁਰਮੁਖ ਅਸਥਿਰ ਹੋਏ ਜੀਓ।
ਇਸ ਤਰ੍ਹਾਂ ਜਗਤ ਉਪਜਦਾ ਤੇ ਬਿਣਸਦਾ ਰਹਿੰਦਾ, ਬਿਣਸ ਬਿਨਾਸਦਾ ਰਹਿੰਦਾ, ਪੈਦਾ ਹੁੰਦਾ ਖਤਮ ਹੋ ਜਾਂਦਾ, ਪਰ ਗੁਰਮੁਖ ਅਸਥਿਰ ਹੋ ਗਏ ਨੇ, ਸਦਾ ਵਾਸਤੇ ਕਾਇਮ ਰਹਿੰਦੇ ਹਨ।
ਗੁਰਮੰਤਰ ਦ੍ਰਿੜਾਏ ਹਰ ਰਸ ਕਰਸਾਏ ਹਰ ਅੰਮ੍ਰਿਤ ਹਰ ਮੁਖ ਚੋਏ ਜੀਓ।
ਇਸ ਤਰ੍ਹਾਂ ਉਨ੍ਹਾਂ ਨੇ ਗੁਰੂ ਕੇ ਮੰਤਰ ਨੂੰ ਦ੍ਰਿੜ ਕਰ ਲਿਆ, ਗੁਰੂ ਕੇ ਨਾਮ ਨੂੰ ਪੱਕਾ ਕਰ ਲਿਆ ਆਪਣੇ ਅੰਦਰ। ਇਸ ਤਰ੍ਹਾਂ ਰਸਨਾ ਜਿਹੜੀ ਰਸਕ ਪਈ, ਉਨ੍ਹਾਂ ਦੀ ਰਸ ਡੁੱਲਣ ਲੱਗ ਪਿਆ ਸਰੀਰ ਦੇ ਰੋਮਾਂ ਦੇ ਵਿਚੋਂ, ਉਨ੍ਹਾਂ ਦੇ ਮੁਖ ਵਿਚ ਅੰਮ੍ਰਿਤ ਚੋਇਆ ਪਰਮੇਸ਼ਰ ਦੇ ਨਾਮ ਦਾ।
ਹਰ ਅੰਮ੍ਰਿਤ ਰਸ ਪਾਇਆ ਮੋਆ ਜਿਵਾਇਆ ਫਿਰ ਬਹੁੜ ਮਰਨ ਨਾ ਹੋਈ।
ਜਦੋਂ ਅੰਦਰ ਅੰਮ੍ਰਿਤ ਰਸ ਆਉਣਾ ਸ਼ੁਰੂ ਹੋ ਗਿਆ ਨਾ, ਤੇ ਮਰਦੇ ਨੂੰ ਜੀਵਨ ਮਿਲ ਗਿਆ। ਆਹ ਤਾਂ ਜੀਵਨ ਅਸੀਂ ਵੈਸੇ ਸੋਚ ਲੈਂਦੇ ਹਾਂ ਵੀ ਆਹ ਜੀਵਨ ਹੈ, ਅਜੇ ਜੀਵਨ ਵੇਖਿਆ ਨਹੀਂ ਅਸੀਂ। ਜੀਵਨ ਮਹਾਰਾਜ ਕਹਿੰਦੇ ਉਦਨ ਤੈਨੂੰ ਪਤਾ ਲੱਗੇਗਾ ਜਿੱਦਨ ਤੂੰ ਅੰਮ੍ਰਿਤ ਪੀਤਾ ਹੈ। ਅੰਮ੍ਰਿਤ ਪੀ ਲਿਆ ਤੇ ਮਰਦੇ ਨੂੰ ਜਿੰਦਾ ਕੀਤਾ ਤੇ ਪਰਤ ਕੇ ਹੁਣ ਮੌਤ ਨਹੀਂ ਆਉਂਦੀ ਗੁਰਮੁਖਾਂ ਦੀ।
ਹਰ ਹਰ ਨਾਮ ਅਮਰ ਪਦ ਪਾਇਆ ਹਰ ਨਾਮ ਸਮਾਵੈ ਸੋਈ।
ਇਸ ਤਰ੍ਹਾਂ ਪਰਮੇਸ਼ਰ ਦੇ ਨਾਮ ਨੂੰ ਦਾ ਅਭਿਆਸ ਕਰਕੇ ਅਮਰ ਅਵਸਥਾ ਨੂੰ ਪ੍ਰਾਪਤ ਕਰ ਲਿਆ, ਅਮਰ ਪਦਵੀ ਮਿਲੀ ਹੈ ਔਰ ਨਾਮ ਦੇ ਵਿਚ ਸਮਾ ਗਿਆ ਹੈ, ਜੀਵਨ ਗੁਰਮੁਖਾਂ ਦਾ ਲੀਨ ਹੋ ਗਿਆ ਹੈ।
ਜਨ ਨਾਨਕ ਨਾਮ ਆਧਾਰ ਟੇਕ ਹੈ ਬਿਨ ਨਾਵੈ ਅਵਰ ਨਾ ਕੋਈ ਜੀਓ।
ਇਸ ਤਰ੍ਹਾਂ ਕਹਿੰਦੇ ਹਨ ਗੁਰੂ ਰਾਮਦਾਸ ਜੀ ਵੀ ਨਾਮ ਤੋਂ ਬਿਨਾਂ ਗੁਰਮੁਖਾਂ ਨੂੰ ਇਕੋ ਹੀ ਟੇਕ ਆਧਾਰ ਬਣ ਗਈ, ਹੋਰ ਕੋਈ ਆਸਰਾ ਨਹੀਂ। ਨਾਮ ਤੋਂ ਬਿਨਾਂ ਕਿਸੇ ਦੀ ਓਟ ਨਹੀਂ ਰੱਖਦੇ ਗੁਰਮੁਖ ਪਿਆਰੇ ਜੀ।
ਜਗ ਉਪਜੈ ਬਿਨਸੈ ਬਿਨਸ ਬਿਨਾਸੈ ਲਗ ਗੁਰਮੁਖ ਅਸਥਿਰ ਹੋਏ ਜੀਓ।
ਇਹ ਸੰਸਾਰ ਬਣਦਾ ਰਹਿੰਦਾ ਤੇ ਮਿਟਦਾ ਰਹਿੰਦਾ, ਇਸ ਤਰ੍ਹਾਂ ਹੀ ਚੱਲਦਾ ਰਹਿੰਦਾ। ਬਸ ਗੁਰਮੁਖ ਨਾਮ ਜਪ ਕੇ ਸਦਾ ਵਾਸਤੇ ਅਸਥਿਰ ਟਿਕ ਜਾਂਦੇ ਹਨ ਗੁਰਮੁਖ ਪਿਆਰੇ ਜੀ।
ਆਸਾ ਮਹੱਲਾ ਚੌਥਾ।
ਗੁਰੂ ਰਾਮਦਾਸ ਜੀ ਆਸਾ ਰਾਗ ਵਿਚ ਚੌਥੇ ਪਾਤਸ਼ਾਹ ਅਗਲਾ ਸ਼ੰਤ ਉਚਾਰਦੇ ਹਨ।
ਵੱਡਾ ਮੇਰਾ ਗੋਬਿੰਦ ਅਗਮ ਅਗੋਚਰ ਆਦ ਨਿਰੰਜਨ ਨਿਰੰਕਾਰ ਜੀਓ।
ਵੱਡਾ ਮੇਰਾ ਗੋਬਿੰਦ, ਇੱਥੇ ਵੱਡਾ ਕਿਉਂ ਕਿਹਾ? ਕਿਉਂਕਿ ਉਹਦੇ ਉੱਤੇ ਕੋਈ ਹੋਰ ਨਹੀਂ, ਸਭ ਤੋਂ ਵੱਡਾ ਹੈ ਮੇਰਾ ਗੋਬਿੰਦ। ਗੁਰੂ ਰਾਮਦਾਸ ਜੀ ਕਹਿੰਦੇ ਉਹਦੇ ਤੱਕ ਕੋਈ ਪਹੁੰਚ ਨਹੀਂ ਸਕਦਾ, ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਆਦਿ ਸ਼ੁਰੂ ਤੋਂ ਲੈ ਕੇ ਹੈ, ਨਿਰੰਜਨ ਮਾਇਆ ਦੇ ਅਸਰ ਤੋਂ ਉੱਚਾ ਹੈ, ਨਿਰੰਕਾਰ ਜਿਹਦਾ ਕੋਈ ਆਕਾਰ ਨਹੀਂ, ਆਕਾਰ ਰਹਿਤ ਹੈ ਵਾਹਿਗੁਰੂ।
ਤਾਕਿ ਗਤ ਕਹੀ ਨਾ ਜਾਈ ਅਮਿਤ ਵਡਿਆਈ ਮੇਰਾ ਗੋਬਿੰਦ ਅਲਖ ਅਪਾਰ ਜੀਓ।
ਉਹਦੀ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਉਹਦੀ ਵਡਿਆਈ ਨੂੰ ਮਿਣਿਆ ਨਹੀਂ ਜਾ ਸਕਦਾ, ਕਿਉਂਕਿ ਮੇਰਾ ਗੋਬਿੰਦ ਅਲਖ ਲਖਿਆ ਨਹੀਂ ਜਾ ਸਕਦਾ ਤੇ ਪਾਰ ਤੋਂ ਰਹਿਤ ਹੈ ਮੇਰਾ ਸਤਿਗੁਰੂ ਪਿਆਰਾ।
ਗੋਬਿੰਦ ਅਲਖ ਅਪਾਰ ਅਪਰੰਪਰ ਆਪ ਆਪਣਾ ਜਾਣੈ।
ਉਹ ਗੋਬਿੰਦ ਜਿਹੜਾ ਸਾਰੀ ਧਰਤੀ ਦੇ ਜੀਵਾਂ ਦੇ ਅੰਦਰ ਦੀ ਜਾਣਦਾ ਹੈ, ਅਲਖ ਜਿਹਨੂੰ ਲਖਿਆ ਨਹੀਂ ਜਾ ਸਕਦਾ, ਪਾਰਲੇ ਕੰਢੇ ਤੋਂ ਰਹਿਤ ਹੈ, ਪਾਰ ਬ੍ਰਹਮ ਹੈ, ਅਪਰੰਪਰ ਪਰੇ ਤੋਂ ਪਰੇ ਹੈ, ਆਪਣੇ ਆਪ ਨੂੰ ਆਪ ਹੀ ਜਾਣਨ ਵਾਲਾ ਸਹਿਬ ਅੰਗ ਹੈ ਜੀ।
ਕਿਆ ਇਹ ਜੰਤ ਵਿਚਾਰੇ ਕਹੀਏ ਜੋ ਤੁਦ ਆਖ ਵਖਾਣੈ।
ਇਹ ਵਿਚਾਰੇ ਆ ਜੰਤ ਜੈ ਛੋਟੇ ਮੋਟੇ ਕਈ ਸਾਡੇ ਵਰਗੇ ਬੁੱਧੀਜੀਵੀ ਜੇ ਲੱਗੇ ਹੋਏ ਨੇ ਜੀ, ਪਰਮੇਸ਼ਰ ਇੰਜ ਹੁੰਦਾ ਜੀ, ਇੰਜ ਹੁੰਦਾ, ਚਲੋ ਟਾਈਮ ਪਾਸ ਕਰਨਾ, ਵਡਿਆਈ ਕਰਨੀ ਹੋਰ ਚੀਜ਼ ਹੈ, ਪਰ ਅੰਤ ਨਹੀਂ ਲੱਭਿਆ ਜਾਂਦਾ। ਇਸ ਤਰ੍ਹਾਂ ਇਹ ਜੰਤ ਵਿਚਾਰੇ ਕੀ ਕਹੀਏ ਇਹਨਾਂ ਨੂੰ, ਇਹਨਾਂ ਦੇ ਵੱਸ ਦਾ ਕੰਮ ਨਹੀਂ ਵੀ ਉਹਦਾ ਅੰਤ ਲੱਭ ਲੈਣਾ, ਕੋਈ ਲੱਭ ਨਹੀਂ ਸਕਦਾ। ਕੀ ਤੇਰੀ ਵਡਿਆਈ ਕਰਕੇ ਆਖ ਕੇ ਤੇਰਾ ਵਖਿਆਨ ਕਰੀਏ।
ਜਿਸਨੋ ਨਦਰ ਕਰੇ ਤੂੰ ਆਪਣੀ ਸੋ ਗੁਰਮੁਖ ਕਰੇ ਵਿਚਾਰ ਜੀਓ।
ਜਿਹਦੇ ਉੱਤੇ ਆਪਣੀ ਕਿਰਪਾ ਆਪ ਕਰਨਾ, ਜਿਸ ਗੁਰਮੁਖ ਦੇ ਉੱਤੇ ਭਗਤ ਜਨ ਤੇ, ਉਹ ਤੇਰੀ ਕੁਝ ਨਾ ਕੁਝ ਕੁਝ ਪਰਸੈਂਟ ਵਿਚਾਰ ਕਰ ਸਕਦਾ। ਕਿਸੇ ਕਿਸੇ ਸੰਤ ਨੂੰ ਤੂੰ ਸਕੌਦਰ ਕਰਨਾ ਜੋ ਤੇਰੇ ਕੁਝ ਸ਼ਬਦ ਕਹਿ ਸਕਦਾ ਨਹੀਂ, ਤੇ ਜਿਨ੍ਹਾਂ ਨੇ ਤੇਰਾ ਰਸ ਮਾਣਿਆ, ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਤੇ ਕੁਝ ਵਿਰਲਿਆਂ ਨੂੰ ਥੋੜੀ ਜੀ ਦੋਵੇਂ ਪੱਖ ਦੇ ਦਿੱਤੇ ਨੇ, ਅੰਦਰ ਮਸਤੀ ਦੇ ਦਿੱਤੀ ਤੇ ਬਾਹਰ ਹੁਸ਼ਿਆਰੀ ਦੇ ਦਿੱਤੀ, ਉਹ ਕੁਝ ਨਾ ਕੁਝ ਵਿਚਾਰ ਕਰ ਲੈਂਦੇ ਹਨ ਗੁਰਮੁਖ ਪਿਆਰੇ।
ਵੱਡਾ ਮੇਰਾ ਗੋਬਿੰਦ ਅਗਮ ਅਗੋਚਰ ਆਦ ਨਿਰੰਜਨ ਨਿਰੰਕਾਰ ਜੀਓ।
ਇਸ ਲਈ ਮੇਰਾ ਗੋਬਿੰਦ ਸਭ ਤੋਂ ਵੱਡਾ ਅਗਮ ਅਗੋਚਰ ਆਕਾਰ ਰਹਿਤ ਵਾਹਿਗੁਰੂ ਹੈ।
ਤੂੰ ਆਦ ਪੁਰਖ ਅਪਰੰਪਰ ਕਰਤਾ ਤੇਰਾ ਪਾਰ ਨਾ ਪਾਇਆ ਜਾਏ ਜੀਓ।
ਇਹ ਸੰਬੋਧਿਕ ਹੈ ਪਰਮੇਸ਼ਰ ਵਾਹਿਗੁਰੂ ਨੂੰ, ਹੇ ਵਾਹਿਗੁਰੂ ਤੂੰ ਆਦ ਸ਼ੁਰੂ ਤੋਂ ਲੈ ਕੇ ਹੈ, ਪੁਰਖ ਸਮਾਇਆ ਹੋਇਆ ਸਾਰਿਆਂ ਵਿਚ, ਅਪਰੰਪਰ ਪਰੇ ਤੋਂ ਪਰੇ ਕਰਤਾ, ਸਭ ਵਿਚ ਤੂੰ ਹੀ ਹਰਕਤ ਕਰ ਰਿਹਾ, ਪਰ ਤੇਰਾ ਅੰਤ ਕਿਸੇ ਨੇ ਅੱਜ ਤੱਕ ਲੱਭਾ ਨਹੀਂ।
ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ ਸਭ ਮਹਿ ਰਹਿਆ ਸਮਾਏ ਜੀਓ।
ਹਰ ਇੱਕ ਸਰੀਰ ਦੇ ਵਿਚ ਵਸਿਆ ਹੋਇਆ ਤੇ ਸਰਬ ਨਿਰੰਤਰ ਬਾਹਰ ਸਾਰੇ ਸਪੇਸ ਦੇ ਵਿਚ ਵੀ ਸਮਾਇਆ ਹੋਇਆ ਹਰ ਥਾਵਾਂ ਤੇ ਜੀ।
ਘੱਟ ਅੰਤਰ ਪਾਰ ਬ੍ਰਹਮ ਪਰਮੇਸ਼ਰ ਤਾਕਾ ਅੰਤ ਨਾ ਪਾਇਆ।
ਘੱਟ ਘੱਟ ਵਿਚ ਪਾਰ ਬ੍ਰਹਮ ਪਰਮੇਸ਼ਰ ਸਭ ਥਾਂ ਤੇ ਸਮਾਇਆ ਹੋਇਆ, ਤਿਸ ਦਾ ਕਿਸੇ ਅੰਤ ਨਹੀਂ ਲੱਭਾ ਕਿਸੇ ਨੇ ਵੀ।
ਇਸ ਰੂਪ ਨਾ ਰੇਖ ਅਦਿਸ਼ਟ ਅਗੋਚਰ ਗੁਰਮੁਖ ਅਲਖ ਲਖਾਇਆ।
ਉਹਦਾ ਕੋਈ ਰੂਪ ਨਹੀਂ, ਰੇਖ ਨਹੀਂ, ਅਦ੍ਰਿਸ਼ਟ ਹੈ ਤੇ ਪਰੇ ਤੋਂ ਪਰੇ ਗੁਰਮੁਖ ਗੁਰੂ ਦੀ ਕਿਰਪਾ ਨਾਲ ਅਲਖ ਨੂੰ ਲਖ ਲਈਦਾ ਹੈ।
ਸਦਾ ਆਨੰਦ ਰਹੇ ਦਿਨ ਰਾਤੀ ਸਹਿਜੇ ਨਾਮ ਸਮਾਏ ਜੀਓ।
ਇਸ ਤਰ੍ਹਾਂ ਸਦਾ ਆਨੰਦ ਵਿਚ ਰਹਿੰਦੇ ਗੁਰਮੁਖ ਜਿਨ੍ਹਾਂ ਨੇ ਗੁਰੂ ਸ਼ਬਦ ਦੁਆਰਾ ਪਰਮੇਸ਼ਰ ਦੇ ਦਰਸ਼ਨ ਕੀਤੇ ਨੇ ਤੇ ਸਹਿਜ ਵਿਚ ਸਮਾਏ ਰਹਿੰਦੇ ਹਨ।
ਤੂੰ ਆਦ ਪੁਰਖ ਅਪਰੰਪਰ ਕਰਤਾ ਤੇਰਾ ਪਾਰ ਨਾ ਪਾਇਆ ਜਾਏ ਜੀਓ।
ਤੂੰ ਮੁੱਢ ਤੋਂ ਲੈ ਕੇ ਸ਼ੁਰੂ ਤੋਂ ਹੀ ਹੈ ਔਰ ਸਾਰਿਆਂ ਵਿਚ ਸਮਾਇਆ ਹੋਇਆ, ਪਰੇ ਤੋਂ ਪਰੇ ਕਰਤਾ ਕਰਤਾ ਪੁਰਖ ਵਾਹਿਗੁਰੂ ਹੈ, ਤੇਰਾ ਕਿਸੇ ਨੇ ਅੰਤ ਨਹੀਂ ਪਾਇਆ। ਗੁਰੂ ਰਾਮਦਾਸ ਜੀ ਇਨ੍ਹਾਂ ਸ਼ਬਦਾਂ ਦੇ ਵਿਚ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰਦੇ ਨੇ। ਆਓ ਸ਼ਬਦ ਪੜ੍ਹ ਕੇ ਸਮਾਪਤੀ ਕਰੀਏ।
ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕਿਤੋਈ, ਮੈਂ ਨਿਰਗੁਣ ਆਰੇ
ਕੋ ਗੁਣ ਨਾਹੀ,
ਆਪੇ ਤਰਸ ਪਇਓਈ ਤਰਸ ਪਇਆ ਮੇਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੈ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੈ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।